सच नानक होसी सच काम क्रोध लोभ झूठ निंदा इनके आँख छुड़ावो एहे पीतर ते इनको दारो अपने निकट बुलावो अपनी बेद आप जनावो हर जन मंगल गावो काम क्रोध अर लोभ मोह बिनस जाए अहमेर नानक प्रभ शरणागति कर प्रसाद गुरुदेव नानक प्रभ शरणागति कर प्रसाद गुरुदेव सतनाम तनुवाके गुरु साहिब जियो अमूल गुण अमूल व्यापार अमूल व्यापारिये अमूल पंडार अमूल गुण अमूल व्यापार अमूल व्यापारिये अमूल पंडार अमूल आवह अमूल ले जाहे अमूल पाए अमूला समाह अमूल धर्म अमूल दीवान अमूल तुल अमूल परवान अमूल बख्शीस अमूल निशान अमूल कर्म अमूल फुरमान अमूलो अमूल आख्या न जाए आख आख रहे लबला आख है वेद पाठ पुराण आख है पढ़े करहे लखयान आख है बरने आख है इंद आख है गोपी तै गोविंद आख है ईश्वर आख है सिद्ध आख है केते कीते बुद्ध आख है दानव आख है देव आख है सोर नर मुन जन सेव केते आख है आखन पाहे केते कह कह उठ उठ जाहे एते कीते होर करे है ता आख न सकह केई के जे वड पावै ते वड होए नानक जाने साचा सो जे को आख है बोल बिगाड़ ता लिखिए सिर गावारा गाव जे को आख है बोल बिगाड़, तां लिखी है सिर गावारां दा वार। वाहिगुरु जी का खालसा, वाहिगुरु जी की फतेह। परम सम्मान योग साहिब सतगुरु तन तन गुरु ग्रंथ साहिब महाराज जी दी पावन पवित्र खजूरी अंदर इकत्र हुए गुरमुख प्यारे सत संगी जनों, सतगुरु जी दे पावन पवित्र अमृत बचना दा कीर्तन आप जी ने गुरमुख प्यारियां पासों सरवण कीता है। सतगुरु गुरु नानक देव सच्चे पातशाह जी महाराज जिन्हां दे पावन पवित्र मुखारबिंद तो उच्चारण कीती हुई अमृत बाणी जपजी साहिब, जिस दी विचार सतगुरु आप कृपा करके करा रहे ने, कल आपां पंजी पौड़ियां संपूर्ण कर चुके सन। अज गुरु कृपा दे नाल आप जी ने छब्बीवीं पौड़ी का पाठ हुणे सरवण कीता है। भावें इह पौड़ी विचार चाहीदी तां दो दिनां विच सी, पर कोशिश करनी कि इस वार गुरु कृपा करन जपजी साहिब जी दी इह कथा संपूर्ण हो सके। इस पौड़ी दी विचार आपां हुण करांगे। करो कृपा साध संगत जी, अपने अंदर नूं एकाग्र कर, तन गुरु नानक साहिब जी दे चरणां दी टेक लईए ते सतगुरु कृपा करन के कथा विचार करदियां सुणदियां इह अंदर किते गुरु नानक साहिब जी दे चरणां विच सतगुरु जी दे पवित्र दर घर नाल जुड़ जाए। तन गुरु नानक साहिब आप बख्शिश कृपा मेहर करो, सतगुरु आप विच वरत के पै प्रेम भावना नाल अमृत बचना दी विचार करा लवो। करो कृपा साध संगत जी, प्यार अदब दे नाल उचारण करो जी सतनाम श्री वाहे गुरु जी। करो बख्शिश गुरमुखो, फिर उचारण करो जी सतनाम श्री वाहे गुरु जी। साहिब सतगुरु गुरु नानक साहिब सच्चे पातशाह महाराज जी ने कल बख्शिश कीती सी तीन बचन पौड़ी दी संपूर्णता ते दृढ़ कराए सन। पहला बचन सी, हे प्रभु जे तू संसारक दुख भुख देना पे है ते ए भी तेरी दित्ती हुई दात है कि दुख विच भुख विच मुसीबत ते संकट विच मेरे प्रभु दी तेरी याद हिरदे विच वस जाए ते ए दुख भी ता तेरी एक दात बन गया दित्ती हुई। दूसरा बचन कीता सी कि जे किसे ने बंधना तो मुक्त होना ता केवल परमेश्वर दी रजा साईं दे भाणे विच चल के। तीसरा गुरुदेव ने बख्शिश कीता सी बचन, हे मेरे मालिक जिस नूं तू अपने दरो घरो नाम दी दात बख्श देवे ओ मनुख पातशाहां दा पातशाह बन जांदा है, संसार वल्लों ओ बिल्कुल बेमुथाज हो जांदा है। अज मेरे सतगुरु ने फिर अगे बख्शिश कीती, कहन लगे मेरे प्रभु जदों तू अपने किसे ते कृपा करने तू बख्शिश करने ते। सतगुरु ने अज दी इस पौड़ी विच दो बचन कीते, ਇੱਕ ਤਾਂ ਉਸ ਕਰਤੇ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਉਹਦੇ ਗੁਣਾਂ ਨੂੰ ਵਣਜਣ ਵਾਲੇ ਵਪਾਰੀ ਤੇ ਦੂਸਰਾ ਗੁਰੂ ਦੇਵ ਨੇ ਕਿਹਾ ਪ੍ਰਭੂ ਕਿਤਨੇ ਜੀਵ ਦਿਨ ਰਾਤ ਤੇਰੀ ਸ਼ਿਫਤ ਉਸਤਤ ਪੈ ਕਰਦੇ ਨੇ ਪਰ ਤੇਰਾ ਅਜੇ ਤੱਕ ਵੀ ਕਿਸੇ ਨੇ ਅੰਤ ਨਹੀਂ ਪਾਇਆ। ਹਜ਼ੂਰ ਆਰੰਭ ਵਿਚ ਬਚਨ ਪੈ ਕਰਦੇ ਨੇ ਅੱਜ ਕਿੰਨੇ ਸੰਸਾਰ ਦੇ ਮਨੁੱਖ ਦੀ ਇੱਕ ਬਿਰਤੀ ਜਿਹੜਾ ਅੰਦਰ ਮਾਇਆ ਵਿਚ ਗ੍ਰਸ਼ ਉਹ ਹਰ ਚੀਜ਼ ਦੀ ਕੀਮਤ ਜਿਹੜੀ ਉਹ ਮਾਇਆ ਦੇ ਹਿਸਾਬ ਦੇ ਨਾਲ ਪਾਉਂਦਾ ਉਹ ਮਾਪਦਾ ਜੋਖਦਾ ਮਾਇਆ ਦੇ ਹਿਸਾਬ ਦੇ ਨਾਲ ਪਰ ਮੇਰੇ ਕਰਤੇ ਪੁਰਖ ਵਾਹਿਗੁਰੂ ਜੀ ਤੇਰੇ ਗੁਣਾਂ ਦੀ ਕੀਮਤ ਇਸ ਦੁਨੀਆਂ ਦੀ ਦੌਲਤ ਨਾਲ ਨਹੀਂ ਪਾਈ ਜਾ ਸਕਦੀ। ਹਜ਼ੂਰ ਨੇ ਅੱਜ ਸ਼ਬਦ ਵਰਤਿਆ ਹੈ ਅਮੁੱਲ ਤੇ ਅਮੁੱਲ ਦਾ ਅਰਥ ਜਿਸ ਦੀ ਕੋਈ ਕੀਮਤ ਹੀ ਨਾ ਪਾ ਸਕੇ ਅਮੁੱਲ ਦਾ ਅਰਥ ਜਿਸ ਦਾ ਮੁਲਾਂਕਣ ਜਿਸ ਦੀ ਪ੍ਰਾਈਸ ਜਾਂ ਜਿਸ ਦੀ ਵੈਲਿਊ ਬਾਰੇ ਕੋਈ ਦੱਸ ਹੀ ਨਾ ਸਕੇ। ਸਾਹਿਬ ਕਹਿੰਦੇ ਨੇ ਖੇ ਮੇਰੇ ਮਾਲਕ ਤੇਰੇ ਗੁਣ ਵੀ ਅਮੋਲਕ ਨਹੀਂ ਉਹਨਾਂ ਦੀ ਕੋਈ ਕੀਮਤ ਨਹੀਂ। ਮੇਰੇ ਮਾਲਕ ਜੀ ਤੇਰੇ ਨਾਮ ਦਾ ਤੇਰੇ ਗੁਣਾਂ ਦਾ ਜਦੋਂ ਵਪਾਰ ਹੁੰਦਾ ਗੁਣ ਤੇ ਤੇਰਾ ਵਪਾਰ ਵੀ ਅਮੋਲਕ ਹੈ ਤੇ ਜਿਹੜੇ ਤੇਰੇ ਵਪਾਰ ਨੂੰ ਕਰਨ ਤੁਰੇ ਵਪਾਰੀ ਨੇ ਉਹ ਵਪਾਰੀ ਵੀ ਅਮੋਲਕ ਨੇ ਤੇ ਜੇ ਉਹਨਾਂ ਵਪਾਰੀਆਂ ਦੇ ਭੰਡਾਰੇ ਤੂੰ ਅੰਦਰ ਦੇ ਭਰ ਦਿੱਤੇ ਨੇ ਉਹਨਾਂ ਦੇ ਭੰਡਾਰੇ ਵੀ ਅਮੋਲਕ ਨੇ ਤੇ ਮੇਰੇ ਮਾਲਕ ਤੈਨੂੰ ਅਮੁੱਲ ਅਮੁੱਲ ਕੂਕਦਿਆਂ ਹੋਇਆ ਇੱਕ ਦਿਨ ਉਹਨਾਂ ਦੀ ਲਿਵਰ ਤੇਰੇ ਚਰਨਾਂ ਵੀ ਜੁੜ ਜਾਂਦੀ ਏ ਤੇ ਤੇਰਾ ਸਿਫਤ ਸਲਾਹ ਕਰਦਿਆਂ ਤੇਰੇ ਵਿਚ ਲੀਨ ਹੋ ਜਾਂਦੇ। ਸਾਹਿਬ ਨੇ ਅੱਧੇ ਹਿੱਸੇ ਵਿਚ ਪੌੜੀ ਦੇ ਇਹ ਬਚਨ ਕੀਤਾ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਕੀਤੀ ਕਹਿੰਦੇ ਨੇ ਵੈਸੇ ਹਰ ਜੀਵ ਜੋ ਪੈਦਾ ਹੋਇਆ ਮਨੁੱਖ ਮਾਤਰ ਇਹ ਇੱਕ ਵਪਾਰੀ ਬਣ ਕੇ ਆਇਆ। ਮੇਰੇ ਮਾਲਕ ਨੇ ਇਹਨੂੰ ਰਾਸ ਪੂੰਜੀ ਦਿੱਤੀ ਵਪਾਰ ਕਰਨ ਦੇ ਲਈ। ਕੁਝ ਐਸੇ ਨੇ ਜਿਹੜੇ ਉਸ ਵਣਜ ਨੂੰ ਉਸ ਵਪਾਰ ਨੂੰ ਕਰਦੇ ਪਏ ਨੇ ਤੇ ਕੁਝ ਐਸੇ ਨੇ ਜਿਹੜੇ ਪੂੰਜੀ ਤਾਂ ਆਪਣੀ ਖਰਚਦੇ ਪਏ ਨੇ ਪਰ ਉਹ ਵਪਾਰ ਨਹੀਂ ਕਰਦੇ ਪਏ ਜਿਸ ਵਪਾਰ ਲਈ ਮੇਰੇ ਮਾਲਕ ਨੇ ਉਹਨਾਂ ਨੂੰ ਇਸ ਸੰਸਾਰ ਤੇ ਭੇਜਿਆ। ਸਤਿਗੁਰੂ ਕੇ ਅੰਮ੍ਰਿਤ ਬਚਨਾਂ ਵਿਚ ਆਪਾਂ ਪੜ੍ਹਨੇ ਆ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਭਰਿਆ ਇੱਕ ਬਚਨ ਕੀਤਾ ਕਹਿੰਦੇ ਨੇ ਵਣਜ ਕਰੋ ਵਣਜਾਰਿਓ ਵੱਖਰ ਲਿਓ ਸੰਭਾਲ। ਵਣਜਾਰਿਓ ਦਾ ਅਰਥ ਵਪਾਰ ਕਰਨ ਵਾਲੇ ਮਨੁੱਖੋ ਵਣਜ ਕਰੋ ਵਣਜਾਰਿਓ ਵੱਖਰ ਲਿਓ ਸੰਭਾਲ ਤੈਸੀ ਵਸਤ ਵਸਾਈ ਹੈ ਜੈਸੀ ਨਿਭ ਨਾਲ ਉਹ ਵਪਾਰ ਕਰੀ ਤੂੰ ਉਹੋ ਜਿਹਾ ਕੰਮ ਕਰੀ ਜਿਹੜੀ ਵਸਤ ਵਿਹਾਜਣ ਦੇ ਨਾਲ ਉਹ ਵਸਤੂ ਮੇਰੇ ਮਾਲਕ ਦੇ ਘਰ ਵਿਚ ਤੇਰੇ ਨਾਲ ਨਿਭ ਸਕੇ। ਇਹਦਾ ਮਤਲਬ ਕਿ ਹਰ ਜੀਵ ਨੂੰ ਤਾਕੀਦ ਕੀਤੀ ਗਈ ਕਿ ਹਰ ਮਨੁੱਖ ਕੋਸ਼ਿਸ਼ ਕਰੇ ਕਿ ਉਹਦੇ ਲਈ ਲਾਜ਼ਮੀ ਇਹ ਵਪਾਰ ਵੀ ਸ਼ਾਮਲ ਹੋਵੇ। ਕਹਿਣ ਲੱਗੇ ਵਣਜ ਕਰੋ ਵਣਜਾਰਿਓ ਵੱਖਰ ਲਿਓ ਸੰਭਾਲ ਤੈਸੀ ਵਸਤ ਵਸਾਈ ਹੈ ਜੈਸੀ ਨਿਭ ਨਾਲ। ਤੇ ਇਹ ਵਪਾਰ ਕੋਈ ਐਵੇਂ ਕਰਮ ਕਾਂਡ ਨਹੀਂ ਕਿ ਸਿਮਰਨ ਕਰ ਲਿਆ ਦੋ ਘੜੀਆਂ ਚਲੋ ਜੀ ਜੇ ਸੰਗਤ ਕੀਤੀ ਇਹਦਾ ਕੋਈ ਲੇਖਾ ਹੀ ਨਹੀਂ। ਮੇਰੇ ਸਾਹਿਬ ਕਹਿੰਦੇ ਨੇ ਜਿਤਨਾ ਸਮਾਂ ਵੀ ਤੂੰ ਸਾਈਂ ਦੀ ਯਾਦ ਵਿਚ ਮਾਲਕ ਦੇ ਚਿੰਤਨ ਵਿਚ ਸੇਵਾ ਤੇ ਸਿਮਰਨ ਸੰਗਤ ਵੀ ਜਿਤਨਾ ਸਮਾਂ ਗੁਜ਼ਾਰਨਾ ਪਿਆ ਅਗਲਾ ਸਾਹ ਇੰਨਾ ਕੁ ਸਿਆਣਾ ਤੇਰੇ ਇਕ ਇਕ ਮਿੰਟ ਦੇ ਵਪਾਰ ਬਾਰੇ ਉਹਨੂੰ ਪੂਰੀ ਜਾਣਕਾਰੀ ਸੀ। ਸਾਹਿਬ ਕਹਿੰਦੇ ਨੇ ਅੱਗੇ ਸਾਹ ਸੁਜਾਣ ਹੈ ਲੈਸੀ ਵਸਤ ਸੰਭਾਲ ਤੇ ਮਹਾਰਾਜ ਇਹ ਵਪਾਰ ਕਿਵੇਂ ਕਰਨਾ। ਤੇ ਸਾਹਿਬ ਕਹਿਣ ਲੱਗੇ ਭਾਈ ਰੇ ਰਾਮ ਕਹੋ ਚਿੱਤ ਲਾਏ ਹਰ ਜਸ ਵੱਖਰ ਲੈ ਚੱਲੋ ਸੌ ਦੇਖੈ ਪਤਿਆਏ। ਹੇ ਮੇਰੇ ਵੀਰ ਆਪਣੇ ਚਿੱਤ ਲਾ ਕੇ ਪ੍ਰਭੂ ਦਾ ਨਾਮ ਜਪ ਤੇ ਮੇਰਾ ਮਾਲਕ ਮੇਰਾ ਨਿਰੰਕਾਰ ਤੇਰੇ ਇਸ ਵਪਾਰ ਨੂੰ ਦੇਖ ਕੇ ਪ੍ਰਸੰਨ ਹੋਵੇ। ਅਰਜ਼ ਕਰਾਂ ਕਈ ਵਾਰੀ ਇੱਥੇ ਕੀਤੀ ਵੀ ਇੱਕ ਸ਼ਬਦ ਅਸੀਂ ਰੋਜ਼ ਸ਼ਾਮ ਨੂੰ ਪੜ੍ਹਨੇ ਜਦੋਂ ਗੁਰੂ ਕਾ ਸਿੱਖ ਰਾਤ ਨੂੰ ਵਿਸ਼ਰਾਮ ਕਰਨ ਲੱਗਦਾ ਹੈ ਨਾ ਦੇਖੋ ਸਤਿਗੁਰੂ ਕਿਹੜੇ ਵਪਾਰ ਲਈ ਪ੍ਰੇਰਦੇ ਪਏ ਨੇ। ਤੇ ਸੌਣ ਲੱਗਿਆਂ ਆਪਾਂ ਸੋਹਿਲਾ ਸਾਹਿਬ ਜੀ ਦਾ ਪਾਠ ਕਰਨੇ ਤੇ ਜਦੋਂ ਸੋਹਿਲਾ ਸਾਹਿਬ ਜੀ ਦਾ ਪਾਠ ਕਰਨੇ ਆ ਤੇ ਅੰਤਲਾ ਸ਼ਬਦ ਆਪਾਂ ਪੜ੍ਹਨੇ। ਅਰਜ਼ ਕੀਤੀ ਕਈ ਵਾਰੀ ਕਿ ਸੋਹਿਲਾ ਸਾਹਿਬ ਜੀ ਦੇ ਪੰਜ ਸ਼ਬਦ ਨੇ ਕੀਰਤਨ ਸੋਹਿਲਾ ਵੀ ਸ਼ਬਦ ਆਪਾਂ ਵਰਤਨੇ ਆ ਪਰ ਹਕੀਕਤ ਵਿਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਇਸ ਬਾਣੀ ਦਾ ਸਿਰਲੇਖ ਕੀਰਤਨ ਸੋਹਿਲਾ ਨਹੀਂ
केवल सतगुरु के अमृत बचना विच शब्द हजूर ने सोहला वरते। सोहले का अखरी अर्थ हुंदा खुशी का गीत। साहब जी ने पहले शब्द विच पांच शब्द ने, तीन गुरु नानक साहब जी दे ने, एक शब्द धन गुरु रामदास जी दा, ते एक शब्द मेरे गुरु पंचम पातशाह धन गुरु अर्जुन देव उन्हां दा उचारण किया होया। पहले शब्द विच भी मेरे गुरुदेव ने चेतावनी दिती है कि हे व्यापारी, आ सारा दिन तेरा बतीत हो गया, रात पै गई है, इस रात ने एक गल तेरे जीवन विच पक्की कर दिती है कि तेरी जिंदगी विचो एक रात एक दिन होर घट गया है, ते रात बतीत हो जानी है, हो सकदा है ए रात तेरी जिंदगी दी आखरी रात हो गई। साहब ने सौन लगिया मौत चेते कराई, ते कमाल दी गल, लाभ सानू होना है, कोई एको जिहा मुर्शिद मिलेगा। मैं कई बारी अर्ज करना वा, असी शब्द जदों भी अरदास करने हैं, एक वर्तने हैं कि सतगुरु अपना पवित्र हुक्म बख्शो। कदी आपां नहीं कहिंदे अरदास करके सतगुरु तुसी सानू बेनती की कर दे। जदों भी सिख ते गुरु दी आपसी गलबात होवेगी, आपां कहांगे गुरु का हुक्म है सत करके मनना, गुरु ने हुक्म दिता है आपां इनू प्रवान करना है। पर मेरे गुरु अर्जुन साहब कहिंदे ने, तू रात सौन लगा मैं तेनू हुक्म नहीं, सौन लगिया मेरे मित्र मैं तेनू एक बेनती करनी चाहना वा, ते मेरी बेनती दा एक एक शब्द ध्यान नाल सुन लई, ते ए बेनती सुन के जे किते तू मन लएगा ते सच जानी तू अपनी जिंदगी दी बाजी जित के जाएगा। हुक्म नहीं, शब्द उथे गुरु देव ने बेनती वरत्या, एदा मतलब के किसे तरीके नाल भी सिख दा जीवन बन जाए। सही हजूर कहिंदे ने कि करो बेनती सुनो मेरे मीता, हुक्म नहीं, शब्द इथे बेनती वरते है। कहने खे मेरे मित्र मैं तेनू बेनती कर लगा, ते मेरी बेनती नू ध्यान दे नाल सुन लई, महाराज तुसी हुक्म करो। कहन लगे हुक्म ता बड़े कीते ने, पर हुण सौन लग्या मेरी बेनती सुन लै, महाराज बख्शो कृपा करो। कहन लगे करो बेनती सुनो मेरे मीता, संत टहल की बेला, आ जिहड़ा समा तेनू मिलिया ना, वेला दा अखरी अर्थ वेला, परमेश्वर दे रंग विच रत्या होयां दी सेवा करन दा समा ही संत टहल की बेला, ते महाराज सेवा ते इथे करनी है, ते एदा को लाभ है। हुण इनू वड्डा की बचन गुरुदेव कहणगे, कहन लगे इया खाड़ चलो हर लाह आ गए बस सुहेला, लाह इथे खटेगा ते निरंकार दे घर विच तैनू थां मिल जाएगी। हुण इस गल नूं जे कोई पढ़िया लिखिया कहे भी मैं तां ओही मनना जिहड़ी गल दलील दी कसवटी ते सही उतरे, हुण असां तां मर के अग्गा देखिया नहीं भी थां कीहो जी मिलनी है, पर गुरु दे बचना उते सिख नूं यकीन करना पैंदा है कि सजना चेते रखी इस दुनिया तो अगे भी कुछ है जिहड़ा तेनू अखां नाल दिसदा नहीं, तू सेवा इथे करेगा तैल इथे करेगा ते मैल तेनू ओथे मिल जाएगा, मैल दर थे टिकाणा। कहन लगे इया खाट चलो हर लाहा आ गए बसन सुहेला, ते सतगुरु अजे ता जिंदगी बहुत पई है, बड़ी वड्डी आस करके जिन्ने आ। साहब कहने नी मैं यही तेनू बेनती भी दसना चाहना, औद घट है तेरी उम्र घटदी पई है, औद घट है दिन सुरैणा रे मन गुरमिल का सवारे, ए संसार बेकार संसे में तरयो ब्रह्म ज्ञानी, जिसे जगाए पियावा ए रस अकथ कथा तिन जानी। फिर अगे साहब ने गल कीती अमुल व्यापार दी, कह लगे गुरमुखा जा को आए सोई विहाजो, जिस काम लई तू धरती ते आया है उस दा व्यापार कर लै, जा को आए सोई विहाजो, हर गुर ते मने बसेरा, ते जदो तू नाम दा व्यापार करके तुरेगा ना सजना, ऐस घर नू जिन्नू तू अपना कहना ए अपना है नहीं। साहब गुरु गोबिंद सिंह जी ने तो कृपा भरिया एक बचन कीता, कह लगे तौतन त्यागत ही सुन रे, जद प्रेत बखान त्रे है भज जय है, जिन्नू तू अपना घर कहना मना, बस ऐस मिट्टी दी मडोली विचो सुवास निकलन दी देर, ਤੇ ਜਿਸ ਨੂੰ ਤੂੰ ਜੀਵਨ ਸਾਥੀ ਕਹਿੰਦਾ ਉਹਨਾਂ ਨੇ ਇੱਕ ਸ਼ਬਦ ਵਰਤਣਾ ਕਿ ਕਿਤੇ ਪ੍ਰੇਤ ਬਣ ਕੇ ਦੁਬਾਰਾ ਇਹ ਘਰ ਨਾ ਆ ਜਾਏ। ਤੇ ਸਾਹਿਬ ਕਹਿਣ ਲੱਗੇ ਉਸੇ ਵਕਤ ਤੇਰੀ ਤੁਲਨਾ ਇੱਕ ਪ੍ਰੇਤ ਨਾਲ ਕੀਤੀ ਜਾਂਦੀ ਹੈ। ਪ੍ਰੇਤ ਤੋਂ ਮੁਰਾਦ ਕਿ ਉਹੀ ਮਨੁੱਖ ਜਿਹਦੇ ਗਲ ਲੱਗਿਆ ਸੁੱਖ ਹੈ, ਜਿਹਨੂੰ ਦੇਖ ਕੇ ਖਿੜਾਓ ਆ ਜਾਂਦਾ। ਤੇ ਕਈ ਵਾਰੀ ਬੰਦਾ ਮੁਰਦੇ ਦੇ ਤਨ ਨੂੰ ਮੌਤ ਹੁੰਦਿਆਂ ਸਾਰ ਕੱਪੜਾ ਪਾ ਕੇ ਲੋਕ ਟੱਪ ਕਿਉਂ ਦਿੰਦੇ? ਇਹ ਗੱਲ ਵੱਖਰੀ ਵੀ ਇੱਥੋਂ ਦੇ ਕਾਨੂੰਨ, ਇੱਥੋਂ ਦਾ ਢੰਗ ਤਰੀਕਾ ਕੁਝ ਹੋਰ ਏ। ਮੈਂ ਅਰਜ਼ ਕੀਤੀ ਕਰਨੀ ਹੈ ਆਉਣ ਵਾਲੇ ਦਿਨਾਂ ਵਿਚ ਕਿ ਸਤਿਗੁਰੂ ਨੇ ਮੌਤ ਦੇ ਸਬੰਧੀ ਸਿੱਖ ਨੂੰ ਕੀ ਅਗਵਾਈ ਬਾਣੀ ਵੀ ਦਿੱਤੀ, ਪਰ ਜਦੋਂ ਮੌਤ ਹੁੰਦੀ ਏ ਆਪਾਂ ਤੱਕਿਆ ਕਿ ਜਿਹੜਾ ਬੰਦਾ ਗੱਲਾਂ ਕਰਦਾ ਉਹਦੇ ਸਵਾਸ ਨਿਕਲਣ ਦੀ ਦੇਰ ਏ, ਤੇ ਘਰ ਦੇ ਇੱਕੋ ਦਮ ਕਹਿਣਗੇ ਕੱਪੜੇ ਨਾਲ ਇਹਦੇ ਮੂੰਹ ਨੂੰ ਢੱਕ ਦਿਓ। ਮਰਦੇ ਸਾਰ ਮਨੁੱਖ ਜਿਹੜੇ ਕੋਲ ਬੈਠੇ ਨੇ ਉਹਦੇ ਮੰਜੀ ਤੋਂ ਦੂਰ ਹੋ ਕੇ ਬਹਿ ਜਾਂਦੇ। ਕਦੀ ਸੋਚੀ ਮਨਾ ਕਿ ਦੇਖ ਜਿੰਨੀ ਦੇਰ ਤੱਕ ਪ੍ਰਾਣ ਚੱਲਦੇ ਨੇ ਲੋਕ ਤੇਰੇ ਚਿਹਰੇ ਨੂੰ ਦੇਖਦੇ ਨੇ, ਪ੍ਰਾਣ ਨਿਕਲਦਿਆਂ ਸਾਰ ਕੱਪੜਾ ਪਾ ਕੇ ਮੂੰਹ ਢੱਕ ਦਿੰਦੇ ਨੇ, ਕਿਉਂਕਿ ਪ੍ਰਾਣ ਨਿਕਲਣ ਤੋਂ ਬਾਅਦ ਤੇਰਾ ਚਿਹਰਾ ਵੀ ਘਰਦਿਆਂ ਨੂੰ ਪਾਉਂਦਾ ਨਹੀਂ ਪਿਆ। ਸਾਹਿਬ ਗੁਰੂ ਗੋਬਿੰਦ ਸਿੰਘ ਕਹਿ ਰਹੇ ਨੇ ਤੌਤਨ ਤਿਆਗਤ ਹੀ ਸੁਣ ਰੇ ਜੜ, ਜੜ ਦਾ ਅਰਥ ਮੂਰਖ ਮਨਾ ਹੇ ਮਨਾ ਕਿ ਤੌਤਨ ਤਿਆਗਤ ਸੁਣ ਤੇ ਤੌਤਨ ਤਿਆਗਤ ਹੀ ਸੁਣ ਰੇ ਜੜ, ਪ੍ਰੇਤ ਬਖਾਨ ਤਰਿਆ ਭਜ ਜਹ ਹੈ, ਪੁੱਤਰ ਕਲੱਤਰ ਸੁਮਿੱਤਰ ਸਖਾ। ਸਾਹਿਬ ਕਹਿਣ ਲੱਗੇ ਪੁੱਤਰ ਇਕੱਠੇ ਹੋ ਗਏ, ਹਮਦਰਦੀ ਪ੍ਰਗਟ ਕਰਨ ਵਾਲੇ ਮਿੱਤਰ ਆ ਗਏ, ਸਾਖ ਸੰਬੰਧੀ ਵੀ ਸਾਰੇ ਸੱਦ ਲੈ ਗਏ। ਸਾਹਿਬ ਕਹਿਣ ਲੱਗੇ ਪੁੱਤਰ ਕਲੱਤਰ ਇਸਤਰੀ ਕੋਲ ਆ ਗਈ, ਸਮੁੱਤਰ ਸਿਖਾ ਵੇਗ ਨਕਾਰੋ ਐਸ ਦਹਿ ਹੈ। ਸਾਰੇ ਇਕੱਠੇ ਹੋ ਕੇ ਕਿਲ ਨੂੰ ਉਡੀਕਦੇ ਕੀ ਹੋ, ਕਿੰਨਾ ਚੰਗਾ ਹੋਵੇ ਕਿ ਆਪਾਂ ਸੂਰਜ ਛਿਪਣ ਤੋਂ ਪਹਿਲਾਂ ਇਹਨੂੰ ਘਰੋਂ ਕੱਢ ਦਈਏ। ਹਕੀਕਤ ਏ, ਆਪਾਂ ਸਾਰਿਆਂ ਨੂੰ ਪਤਾ ਕਿਸੇ ਹਿੰਦੁਸਤਾਨ ਦੀ ਧਰਤੀ ਤੇ ਜਦੋਂ ਕਿਤੇ ਰਾਤ ਮੌਤ ਹੋ ਜਾਏ ਨਾ ਕਿਸੇ ਦੀ, ਤੇ ਸਾਰੀ ਰਾਤ ਬੜੀ ਦੁੱਖ ਨਾਲ ਕੱਢਦੇ ਨੇ। ਭਾਵੇਂ ਹਮਦਰਦੀ ਦੇ ਅੱਖਾਂ ਵਿਚੋਂ ਅੱਥਰੂ ਡਿੱਗਦੇ ਨੇ, ਪਰ ਹਰ ਇੱਕ ਦਾ ਮਨ ਆਉਂਦਾ ਹੁਣ ਮਰ ਤਾਂ ਗਿਆ, ਕਿਹੜੀ ਘੜੀ ਆਵੇ ਜਦੋਂ ਇਹਨੂੰ ਘਰੋਂ ਬਾਹਰ ਛੱਡ ਆਈਏ, ਘੱਟੋ ਘੱਟ ਟਿਕਾ ਨਾਲ ਬਾਹਾਂਗੇ ਤੇ ਸਹੀ। ਕਹਿਣ ਲੱਗੇ ਵੇਗ ਨਕਾਰੋ ਐਸ ਦਹਿ ਹੈ। ਜਦੋਂ ਕੱਢਣ ਲੱਗੇ ਤੇ ਆਉਂਦਿਆਂ ਸਾਰ ਫਿਰ ਪਰਿਵਾਰ ਨੇ ਕੀਤਾ ਕਿ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਦੇਖ ਮਣਾ, ਤੂੰ ਧਰਤੀ ਪੱਟ ਪੱਟ ਕੇ ਲੋਕਾਂ ਦੀ ਦੌਲਤ ਇਕੱਠੀ ਕਰਕੇ ਰੱਖੀ, ਤੂੰ ਪਤਾ ਨੀ ਕਿੰਨੇ ਕੁ ਧਨ ਪਦਾਰਥ ਜੋੜੇ, ਤੇਰਾ ਸੰਸਕਾਰ ਕਰਨ ਤੋਂ ਬਾਅਦ ਜਦੋਂ ਸ਼ਾਮ ਨੂੰ ਇਕੱਠੇ ਹੋਏ ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਸਭ ਤੋਂ ਪਹਿਲਾਂ ਪੁੱਤਰ ਆਪਸ ਵਿਚ ਮੂੰਹ ਜੋੜ ਕੇ ਕਹਿੰਦੇ ਨੇ ਕਿ ਬਾਪੂ ਦੇ ਤਾਵਿਜ਼ ਤਾਂ ਖੋਲੋ, ਕਿਤੇ ਚਾਰ ਪੈਸੇ ਚਾਰ ਟੱਕੇ ਰੱਖ ਕੇ ਤੇ ਨੀ ਗਿਆ, ਜੇ ਚਾਰ ਪੈਸੇ ਇਕੱਠੇ ਕੀਤੇ ਨੇ ਭੋਗ ਵੀ ਬਾਬੇ ਦੇ ਪੈਸਿਆਂ ਨਾਲ ਹੀ ਪਾਵਾਂਗੇ। ਸਾਹਿਬ ਕਹਿਣ ਲੱਗੇ ਸੱਜਣਾ ਤੇਰੇ ਭੋਗ ਤੋਂ ਪਹਿਲਾਂ ਤੇਰੇ ਧਨ ਦੀ ਵੰਡੀ ਪੈਗੀ, ਭੌਣ ਭੰਡਾਰ ਧਰਾਗੜ ਜੇਤਕ ਛਾੜਤ ਪ੍ਰਾਣ ਬੇਗਾਨ ਕਹਿ ਹੈ, ਚੇਤਰੇ ਚੇਤ ਅਚੇਤ ਮਹਾਂਪਸ਼। ਸਾਹਿਬ ਕਹਿਣ ਲੱਗੇ ਅੰਤ ਕੀ ਵਾਰ ਅਕੇਲੋ ਹੀ ਜਹ ਹੈ, ਕਿ ਮਹਾਂਪਸ਼ੂ ਮਣਾ ਚੇਤੇ ਕਰ ਲੈ ਅੰਤਲੇ ਸਮੇਂ ਇਕੱਲਾ ਜਾਣੀ, ਤੇ ਇਕੱਲੇ ਜਾਣ ਦੇ ਨਾਲ ਜੇ ਇੱਕ ਕੰਮ ਕਰ ਲੈ ਕਿਹੜਾ, ਜਿਹੜਾ ਸਾਹਿਬ ਕਹਿੰਦੇ ਨੇ ਜਾਂ ਉਹ ਆਏ ਸੋਈ ਵਿਹਾਜੋ। ਅੱਜ ਦਾ ਵਿਸ਼ਾ ਚੱਲ ਰਿਹਾ ਕਿ ਤੇਰੇ ਗੁਣ ਅਮੋਲਕ ਨੇ ਤੇ ਮੇਰੇ ਪ੍ਰਭੂ ਤੇਰੇ ਵਪਾਰ ਕਰਨ ਵਾਲੇ ਵੀ ਅਮੋਲਕ ਨੇ। ਜਾਂ ਕੋ ਆਏ ਸੋਈ ਵਿਹਾਜੋ, ਹਰ ਗੁਰ ਤੇ ਮਨੇ ਬਸੇਰਾ, ਤੇ ਜਿੱਦਣ ਉਹ ਵਣਜ ਕਰ ਲੈਗਾ ਫਿਰ ਗੁਰਮੁਖਾ ਨਿਜ ਘਰ ਮਹਿਲ ਪਾਓ, ਸੁਖ ਸਹਿਜੇ ਬੌਰ ਨਾ ਹੋਏ ਗੋ ਫੇਰਾ, ਉਸ ਥਾਂ ਤੇ ਉਸ ਟਿਕਾਣੇ ਤੇ ਪਹੁੰਚ ਜਾਏਗਾ ਪਰਤ ਕੇ ਜਿੱਥੇ ਕਦੀ ਤੈਨੂੰ ਫੇਰਾ ਨੀ ਪਾਉਣਾ ਪਏਗਾ। ਹਜ਼ੂਰ ਅੱਜ ਕਹਿ ਰਹੇ ਨੇ ਖੇ ਪ੍ਰਭੂ ਤੇਰੇ ਗੁਣਾਂ ਦੀ ਕੋਈ ਕੀਮਤ ਨਹੀਂ, ਤੂੰ ਅਮੋਲਕ ਹੈ ਤੇ ਤੇਰਾ ਵਪਾਰ ਕਰਨਾ ਵੀ ਅਮੋਲਕ ਹੈ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿਚੋਂ ਪਰਮੇਸ਼ਵਰ ਦਾ ਕੋਈ ਵੀ ਮੁੱਲ ਨਹੀਂ ਪਾ ਸਕਦਾ, ਇਹ ਸਿਰਫ ਸਾਡੇ ਮਨ ਦਾ ਭੁਲੇਖਾ ਹੈ ਕਿ ਆਪਾਂ ਸੋਚਨੇ ਸ਼ਾਇਦ ਟਕਿਆਂ ਨਾਲ ਰੁਪਈਆਂ ਨਾਲ। ਮੈਂ ਪਹਿਲਾਂ ਆਰੰਭ ਵਿਚ ਅਰਜ਼ ਕੀਤੀ ਸਾਡੀਆਂ ਨਜ਼ਰਾਂ ਵਿਚ ਕੇਵਲ ਉਹ ਚੀਜ਼ ਕੀਮਤੀ ਏ ਜਿਹਦਾ ਮੁੱਲ ਜ਼ਿਆਦਾ ਪੈ ਜਾਏ। ਇਹੀ ਕਾਰਨ ਆਪਾਂ ਦੇਖਦੇ ਹਾਂ ਨਾ ਕਿ ਸਿਆਣਾ ਸੂਝਵਾਨ ਬੰਦਾ ਜੇ ਕਿਤੇ ਉੱਚੀ ਪਾਏਦਾਰ ਗੱਲ ਕਰੇ ਨਾ, ਆਪਣੀ ਲਹਿਨ ਦੀ ਮੈਂ ਗੱਲ ਕਰ ਰਿਹਾ, ਕਿਨ ਮੈਨੂੰ ਖਿਮਾ ਕਰਿਆ, ਜੇ ਅੱਜ ਹਿੰਦੁਸਤਾਨ ਵੀ ਤੱਕਨੇ ਜਾਣਾ ਪੈਂਦਾ ਹੈ ਨਾ, ਜੇ ਕੋਈ ਕੀਰਤਨੀਆਂ ਕਥਾ ਵਾਚ ਕਹਿੰਦਾ ਵੀ ਚਲੋ ਕਥਾ ਕੀਰਤਨ ਕਰਾਂਗੇ, ਤੁਸੀਂ ਇਕਾਗਰਤਾ ਨਾਲ ਸੁਣ ਲਿਆ ਜੇ, ਤੇ ਜੋ ਮਰਜ਼ੀ ਦੇ ਦਿਓ, ਗੁਰੂ ਕੇ ਸ਼ਬਦ ਦੀ ਕੋਈ ਕੀਮਤ ਥੋੜਾ? ਅਕਸਰ ਲੋਕਾਂ ਤੋਂ ਸੁਣਿਆ ਜਾਂਦਾ, ਛੱਡੋ ਜੀ ਇਸ ਬੰਦੇ ਦੀ ਤਾਂ ਭੇਟਾ ਬੜੀ ਥੋੜੀ ਹੈ, ਇਹਨੇ ਸਾਨੂੰ ਕੀ ਸੁਣਾ ਕੇ ਜਾਣਾ। ਖਿਮਾ ਕਰਿਓ, ਕੇਵਲ ਜਿਹੜਾ ਸਭ ਤੋਂ ਵੱਧ ਦੌਲਤ ਲੈ, ਅੱਜ ਸਿੱਖਾਂ ਵਿਚੋਂ ਸਭ ਤੋਂ ਉੱਚਾ ਵਿਦਵਾਨ, ਜਿਹੜਾ ਸਭ ਤੋਂ ਵੱਧ ਗੁਰੂ ਕੇ ਸ਼ਬਦ ਦੀ ਕੀਮਤ ਪਾਉਣ ਦੀ ਕੋਸ਼ਿਸ਼ ਕਰੇ, ਜਿਹਦਾ ਭਾਅ ਕਰਕੇ ਜਾਏ, ਉਹਨੂੰ ਕਹਿੰਦੇ ਵਾਹ ਜੀ ਵਾਹ, ਸ਼ਬਦ ਸੁਣਾਇਆ ਅੰਦਰ ਨੂੰ ਆਨੰਦ ਆ ਗਿਆ। ਮੇਰੇ ਸਾਈਂ ਜੀ ਕਹਿੰਦੇ ਨੇ ਨਹੀਂ, ਜਿਵੇਂ ਤੂੰ ਦੁਨੀਆਂ ਦੇ ਪਦਾਰਥਾਂ ਦੀ ਕੀਮਤ ਪਿਆ ਪਾਉਂਦਾ, ਮੇਰੇ ਸੱਚੇ ਪਰਮੇਸ਼ਵਰ ਦੇ ਨਾਮ ਦੀ ਕੋਈ ਕੀਮਤ ਨਹੀਂ। ਤੇ ਸਤਿਗੁਰੂ ਫਿਰ ਉਸ ਅਮੋਲਕ ਨੂੰ ਪਾਇਆ ਕਿਵੇਂ ਜਾਏ? ਹਜ਼ੂਰ ਨੇ ਫਿਰ ਰੋਜ਼ ਇੱਕ ਬਚਨ ਕਰਨੇ ਆ, ਪੜ੍ਹਨੇ ਆ ਸਾਹਿਬ ਦਾ, ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ। ਤੇ ਮਹਾਰਾਜ ਕਿਸੇ ਤੋਂ ਵੀ ਨਹੀਂ ਕਹਿਣ ਲੱਗੇ, ਨਾ ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿੱਚੋਂ, ਰਹਿ ਲੋਕ ਦਿਲ ਲਾਏ। ਜੇ ਅਮੁੱਲਕ ਨੂੰ ਪਾਣੀ ਐਸਾ ਸਤਿਗੁਰੂ ਜੇ ਮਿਲੇ, ਇਸ ਨੂੰ ਸਿਰ ਸੌਂਪੀਏ, ਕਿਉਂ ਜਾ ਸਤਿਗੁਰੂ? ਉਹਦੇ ਸਬੰਧੀ ਬਾਣੀ ਵਿਚੋਂ ਕੁਝ ਪ੍ਰਮਾਣ ਨੇ ਕਿ ਜਦੋਂ ਵਪਾਰ ਕਰਨਾ, ਇਥੇ ਸਾਹਿਬ ਨੇ ਕੇਵਲ ਸ਼ਬਦ ਵਰਤਿਆ ਐਸਾ ਸਤਿਗੁਰ, ਤੇ ਸਵਾਲ ਉੱਠੇਗਾ ਮਹਾਰਾਜ ਉਹ ਕੈਸਾ ਸਤਿਗੁਰ? ਉਹਦੇ ਬਾਰੇ ਫਿਰ ਸਾਹਿਬ ਕਹਿੰਦੇ ਨੇ ਕਿ ਨਾਰਾਇਣ ਨਰਪਤ ਨਮਸਕਾਰ ਹੈ, ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹ ਤਾਰੇ, ਐਸਾ ਸਤਿਗੁਰ ਜੇ ਮਿਲੇ। ਗੁਰ ਪੂਰਾ ਮੇਰੀ ਰਾਖ ਲਈ, ਅੰਮ੍ਰਿਤ ਨਾਮ ਰਿਦਾ ਮੈਂ ਦੀਨੋ, ਜਨਮ ਜਨਮ ਕੀ ਮੈਲ ਗਈ, ਐਸਾ ਸਤਿਗੁਰ ਜੇ ਮਿਲੇ। ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਬੇਕਾਰ ਤੇ ਹਟੈ, ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ, ਐਸਾ ਸਤਿਗੁਰ ਜੇ ਮਿਲੇ। ਜਿਹੜਾ ਇਹੋ ਜਿਹਾ ਗੁਰੂ ਮਿਲੇ, ਜਿਹਦੇ ਬਾਰੇ ਸਾਹਿਬ ਕਹਿੰਦੇ ਨੇ ਅਗਨ ਸਾਗਰ ਗੂੜਤ ਸੰਸਾਰਾ, ਨਾਨਕ ਬਾਹ ਪਕੜ ਸਤਿਗੁਰ ਨਿਸਤਾਰਾ, ਐਸਾ ਸਤਿਗੁਰ ਜੇ ਮਿਲੇ। ਜੇ ਕਿਤੇ ਇਹੋ ਜਿਹਾ ਸਤਿਗੁਰੂ ਮਿਲ ਜਾਏ, ਤੇ ਫਿਰ ਮਹਾਰਾਜ ਉਸ ਗੁਰੂ ਨੂੰ ਭੇਟ ਕੀ ਕਰੀਏ? ਇੱਕ ਗੱਲ ਚੇਤੇ ਰੱਖਿਓ, ਪਰਮਾਰਥ ਕਦੀ ਵੀ ਰੁਪਈਆਂ ਨਾਲ ਨਹੀਂ ਜੇ ਖਰੀਦਿਆ ਜਾਂਦਾ। ਭਾਵੇਂ ਇਸ ਧਰਤੀ ਤੇ ਅਨੇਕਾਂ ਪ੍ਰਪੰਚ ਲੋਕ ਆ ਕੇ ਪਸਾਰਦੇ ਨੇ ਕਿ ਇੰਨੀ ਦੌਲਤ ਦਿਓ, ਅੱਗੇ ਥਾਂ ਮਿਲ ਸਕਦੀ ਏ, ਇੰਨੇ ਡਾਲਰ ਭੇਟ ਕਰੋ, ਤੁਹਾਨੂੰ ਨਾ ਮਿਲ ਸਕਦਾ। ਮੈਂ ਕਈ ਵਾਰੀ ਅਰਜ਼ ਕਰਨਾ ਹੁੰਦਾ, ਸੱਚ ਪੁੱਛੋ। ਕਈ ਗੱਲਾਂ ਛੋਟੀਆਂ ਛੋਟੀਆਂ ਨੇ ਪਰ ਅਰਥ ਬੜੇ ਵੱਡੇ ਰੱਖਦੀਆਂ ਨੇ। ਕੀਰਤਨ ਕਥਾ ਹੁੰਦਾ, ਆਪਾਂ ਬਾਅਦ ਵਿਚ ਕਹਿੰਦੇ ਹਾਂ, ਜਿਨ੍ਹਾਂ ਜਿਨ੍ਹਾਂ ਨੇ ਮਾਇਆ ਅਰਦਾਸ ਕਰਾਈ ਉਹਨਾਂ ਨੂੰ ਸਾਈਂ ਨਾਮ ਦੀ ਦਾਤ ਦੇਈ। ਸਭ ਤੋਂ ਵੱਡਾ ਝੂਠ ਹੈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ। ਖਿਮਾ ਕਰਿਓ, ਇਕ ਬੰਦਾ ਉਹਵੇ ਜਿਹੜਾ ਸਾਰਾ ਦਿਨ ਹੱਥੀ ਸੇਵਾ ਕਰਦਾ, ਉਹਦੇ ਕੋਲ ਕੇਵਲ ਇਕ ਸੈਂਟ ਹੈ ਗੁਰੂ ਨੂੰ ਮੱਥਾ ਟੇਕਣ ਲਈ, ਤੇ ਜੇ ਉਹ ਕਥਾ ਕੀਰਤਨ ਸੁਣ ਗਿਆ ਤੇ ਉਹਨੂੰ ਕਦੀ ਗੁਰੂ ਨਾਮ ਨਾ ਦੇਗਾ? ਜਦੋਂ ਸ਼ਬਦ ਜਿੰਨਾ ਵਰਤ ਲਿਆ, ਜਿੰਨਾ ਸ਼ਬਦ ਨੇ ਇਕ ਦੀਵਾਰ ਖੜੀ ਕਰ ਦਿੱਤੀ। ਨਾਮ ਸਾਈਂ ਦੀ ਬਖਸ਼ਿਸ਼ ਕਦੀ ਦੌਲਤ ਨਾਲ ਨਹੀਂ, ਤਾਂ ਹੀ ਮੇਰੇ ਗੁਰੂ ਦੇਵ ਨੇ ਕਿਹਾ, ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਸਾਹਿਬ ਕਹਿੰਦੇ ਨੇ, ਸੰਮਨ ਜਾਓ ਉਸ ਪ੍ਰੇਮ ਕੇ, ਦਮ ਕੋ ਹੋਤੀ ਸਾਥ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਜੇ ਦਮੜਿਆਂ ਨੂੰ ਵੱਟਾ ਸੱਟਾ ਹੁੰਦਾ, ਰਾਵਣ ਕੁੱਤੇ ਸੋ ਰੰਕ ਨੇ ਜਿਨ ਸਿਰ ਦੀਨੇ ਕਾਟ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਪੈ ਕਰਦੇ ਨੇ, ਕਹਿਣ ਲੱਗੇ, ਗੁਰਮੁਖਾ ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿੱਚੋਂ, ਰਹਿ ਲੋਕ ਬਿਲਾਏ। ਤਰਲੇ ਕਰਦੇ ਪਏ ਨੇ ਪਰ ਦੌਲਤ ਨਾਲ ਮੇਰਾ ਸਾਈਂ ਕਦੀ ਰੀਝਦਾ ਨਹੀਂ। ਕਹਿਣ ਲੱਗੇ, ਐਸਾ ਸਤਿਗੁਰ ਜੇ ਮਿਲੇ ਫਿਰ ਉਹਨੂੰ ਦੇਣਾ ਕੀ ਏ? ਤੇ ਇਸ ਨੂੰ ਸਿਰ ਸੌਂਪੀਐ, ਉਹਨੂੰ ਆਪਣਾ ਸੀਤ ਭੇਟ ਕਰ ਦੇ। ਹੁਣ ਸੀਤ ਭੇਟ ਕਰਨ ਦਾ ਅਰਥ ਕੀ? ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਤੋਂ ਕੁਰਬਾਨ ਜਾਈਏ, ਹਰ ਸ਼ਬਦ ਜਿਹੜਾ ਮੇਰੇ ਦਾਤੇ ਨੇ ਉਹ ਕੀਮਤੀ ਜੀ ਰਾਹ ਦੇ ਦਿੱਤਾ, ਜਿਹਦੀ ਦੁਨੀਆਂ ਵਿਚ ਕਿਸੇ ਨੇ ਕੀਮਤ ਨਹੀਂ ਦੇ ਪਾਉਣੀ। ਸਾਹਿਬ ਸੱਚੇ ਪਾਤਸ਼ਾਹ ਨੂੰ ਪੁੱਛਿਆ, ਦਾਤਾ ਸਿਰ ਭੇਟ ਕਰਨ ਦਾ ਮਤਲਬ ਕੀ ਏ? ਕਹਿਣ ਲੱਗੇ, ਤਿਸ ਨੂੰ ਸਿਰ ਸੌਂਪੀਐ, ਵਿਚੋਂ ਆਪ ਜਾਏ। ਸਿਰ ਸੌਂਪਣ ਦਾ ਮਤਲਬ ਕਿ ਜਿੱਦਣ ਤੇਰੇ ਅੰਦਰੋਂ ਮੈਂ ਮੇਰੀ ਦੇ ਫੁਰਨੇ ਮਿਟ ਗਏ, ਜਿੱਦਣ ਤੂੰ ਆਪਣੇ ਆਪ ਨੂੰ ਮਾਰ ਦਿੱਤਾ, ਉਦਣ ਕਹੀ ਮੈਂ ਸਿਰ ਗੁਰੂ ਨੂੰ ਭੇਟ ਕਰ ਆਇਆ। ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਐਸਾ ਸਤਿਗੁਰ ਜੇ ਮਿਲੇ, ਤਿਸ ਨੂੰ ਸਿਰ ਸੌਂਪੀਐ, ਵਿਚੋਂ ਆਪ ਜਾਏ, ਜਿਸ ਦਾ ਜੀਉ ਤਿਸ ਮਿਲ ਰਹੇ, ਹਰ ਵਸੈ ਮਨ ਆਏ, ਹਰ ਆਪ ਅਮੁੱਲਕ ਹੈ,
ਭਾਗ ਤਿੰਨਾਂ ਕੇ ਨਾਨਕਾ ਜਿਨ ਹਰ ਭਲੇ ਪਾਏ। ਕਹਿੰਦੇ ਨਿਰੰਕਾਰ ਤਾਂ ਅਮੋਲਕ ਹੈ ਪਰ ਉਹਨਾਂ ਦੇ ਭਾਗ ਚੰਗੇ ਜਿਨ੍ਹਾਂ ਨੇ ਆਪਣਾ ਸਿਰ ਗੁਰੂ ਨੂੰ ਦੇ ਦਿੱਤਾ ਤੇ ਮੇਰੇ ਸਤਿਗੁਰੂ ਨੇ ਉਹਨਾਂ ਦੀ ਝੋਲੀ ਵਿਚ ਨਾਮ ਦੀ ਦਾਤ ਪਾ ਦਿੱਤੀ। ਹੁਣ ਆਓ ਖਾਂ ਗੁਰੂ ਗ੍ਰੰਥ ਸਾਹਿਬ ਵਿਚੋਂ ਦੇਖੀਏ ਖਾਂ ਜਿਨ੍ਹਾਂ ਨੇ ਨਾਮ ਦਾ ਵਪਾਰ ਕੀਤਾ ਉਹ ਕਿੰਨੇ ਕੁ ਅਮੋਲਕ ਵਪਾਰੀ ਹੋ ਗਏ। ਵਪਾਰ ਤਾਂ ਕੀ, ਇਹ ਵਪਾਰ ਕਰਨ ਵਾਲੇ ਦੀ ਵੀ ਕੋਈ ਕੀਮਤ ਨਹੀਂ ਜੇ ਪਾ ਸਕਦਾ। ਪੁੱਛੋ ਕਦੀ ਗੁਰੂ ਗ੍ਰੰਥ ਸਾਹਿਬ ਵਿਚ ਬਾਬੇ ਕਬੀਰ ਨੂੰ, ਉਹ ਕਹਿੰਦੇ ਨੇ ਕਿੰਨੀ ਬਣਜਿਆ ਕਰਸੀ ਤਾਂਬਾ, ਕਿੰਨੀ ਲੌਂਗ ਸੁਪਾਰੀ। ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਵਪਾਰੀਏ ਦਰ ਤੇ ਜਿਹੜਾ ਵਪਾਰ ਪਿਆ ਕਰਦਾ। ਕਹਿੰਦੇ ਨੇ ਲੋਕ ਕੋਈ ਕਾਂਸੀ ਦਾ ਵਪਾਰ ਪਿਆ ਕਰਦਾ, ਕੋਈ ਤਾਂਬੇ ਦਾ ਵਪਾਰ ਪਿਆ ਕਰਦਾ, ਕੋਈ ਖਾਣ ਵਾਲੇ ਪਦਾਰਥਾਂ ਦਾ ਲੌਂਗ ਇਲਾਚੀ ਸੁਪਾਰੀ ਦਾ ਵਪਾਰ ਕਰਦਾ। ਕਹਿਣ ਤੋਂ ਮੁਰਾਦ ਕੋਈ ਖਾਣ ਪੀਣ ਦਾ, ਕੋਈ ਪਾਣ ਦਾ, ਕੋਈ ਹੰਡਾਣ ਦੀਆਂ ਵਸਤੂਆਂ ਦਾ ਵਪਾਰ ਪਿਆ ਕਰਦਾ। ਕਿੰਨੀ ਬਣਦੀਆਂ ਕਾਂਸੀ ਤਾਂਬਾ, ਕਿੰਨੀ ਲੌਂਗ ਸੁਪਾਰੀ। ਪਰ ਕਹਿਣ ਲੱਗੇ ਸੰਤਿਓ ਸੰਤੋ ਬਣਦੀਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਅਮੁੱਲ ਗੁਣ ਅਮੁੱਲ ਵਪਾਰ, ਸੰਤੋ ਬਣਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਕਹਿਣ ਲੱਗੇ ਹਰ ਕੇ ਨਾਮ ਕੇ ਵਪਾਰੀ, ਖੀਰਾ ਹਾਥ ਚੜਿਆ ਨਿਰਮੂਲਕ ਛੂਟ ਗਈ ਸੰਸਾਰੀ। ਅਮੁੱਲ ਵਪਾਰੀ ਹੈ, ਛੂਟ ਗਈ ਸੰਸਾਰੀ। ਤੇ ਬਾਬਾ ਕਬੀਰ ਜੀ ਤੁਸੀਂ ਵਪਾਰ ਕੀਤਾ ਕਿਵੇਂ, ਤੇ ਉਹਨਾਂ ਨੇ ਅੰਮ੍ਰਿਤ ਬਚਨ ਕੀਤੇ ਨੇ ਬਾਣੀ ਵਿਚ ਦਰਜ। ਪੁਰਾਣੇ ਸਮੇਂ ਜਦੋਂ ਵਪਾਰ ਕਰਨ ਜਾਂਦੇ ਸਨ, ਹੁਣ ਤਰੀਕਾ ਚੇਂਜ ਹੋ ਚੁੱਕਾ, ਪਰ ਗੱਲ ਉਦੋਂ ਵੀ ਵਪਾਰ ਜਿਹੜਾ ਸੀ ਉਹ ਪੈਸੇ ਕਮਾਉਣ ਦਾ ਮੁੱਦਾ ਸੀ। ਤੇ ਅੱਜ ਵੀ ਵਪਾਰ ਭਾਵੇਂ ਤਰੀਕਾ ਚੇਂਜ ਹੋ ਚੁੱਕਾ, ਪਰ ਮੁੱਦਾ ਤਾਂ ਇਹ ਹੀ ਹੈ ਨਾ, ਮੇਰੇ ਘਰ ਦੌਲਤ ਆਵੇ। ਸਾਹਿਬ ਬਾਬਾ ਕਬੀਰ ਕਹਿੰਦੇ ਨੇ ਜਦੋਂ ਵਪਾਰੀ ਵਪਾਰ ਕਰਨ ਜਾਂਦਾ, ਉਹਨੇ ਬਲਦ ਲੈ ਲੈ, ਕਿਸੇ ਨੇ ਖੱਚਰਾਂ ਲੈ ਲਈਆਂ, ਕਿਸੇ ਨੇ ਊਠ ਘੋੜੇ ਲੈ ਲੈ। ਕਹਿਣ ਲੱਗੇ ਮਾਲਕ ਮੈਂ ਜਿਸ ਵਪਾਰ ਨੂੰ ਕਰਨ ਤੁਰਿਆ ਵਾਂ, ਮੈਂ ਆ ਦੁਨਿਆਵੀ ਬਲਦ ਨਹੀਂ, ਤੇਰੇ ਨਾਮ ਦਾ ਵਪਾਰ ਕਰਨ ਲਈ ਮਨ ਨੂੰ ਬਲਦ ਦੀ ਤਰ੍ਹਾਂ ਬਣਾਇਆ ਹੈ। ਤੇ ਕਹਿਣ ਲੱਗੇ ਲੋਕਾਂ ਦੇ ਬਲਦ ਸੜਕਾਂ ਤੇ ਪਗ ਡੰਡੀਆਂ ਤੇ ਤੁਰਦੇ ਨੇ, ਮਾਲਕ ਜੀ ਮਨ ਨੂੰ ਬਲਦ ਬਣਾਇਆ ਹੈ ਤੇ ਸੁਰਤ ਨੂੰ ਪੈਂਡਾ ਬਣਾਇਆ, ਮੈਂ ਸੁਰਤ ਉੱਤੇ ਚੱਲ ਕੇ ਸਬਰ ਕਰਨਾ ਹੈ। ਤੇ ਇਸ ਬਲਦ ਉੱਤੇ ਤੇਰੇ ਸੱਤ ਨਾਮ ਵਾਹਿਗੁਰੂ ਦੀ ਛੱਤ ਪਾਈ ਏ, ਤੇ ਜਿਨੇ ਤੇਰੇ ਨਾਮ ਦਾ ਵਪਾਰ ਕੀਤਾ ਮੇਰੇ ਮਾਲਕਾਂ ਉਹਨੂੰ ਲੁੱਟ ਵੀ ਕੋਈ ਨਹੀਂ ਸਕਦਾ। ਕਹਿਣ ਲੱਗੇ ਮਨ ਕਰ ਬੈਲ ਸੁਰਤ ਕਰ ਪੈਂਡਾ, ਅਮੁੱਲ ਵਪਾਰੀਏ ਜਿਹੜੇ ਇਹੋ ਜਿਹਾ ਵਪਾਰ ਕਰਦੇ ਹੋਣ। ਮਨ ਕਰ ਬੈਲ ਸੁਰਤ ਕਰ ਪੈਂਡਾ, ਗਿਆਨ ਗੋਨ ਪਰ ਡਾਰੀ, ਗੋਨ ਦਾ ਅਖਰੀ ਅਰਥ ਛੱਤ। ਕਹਿਣ ਲੱਗੇ ਮੈਂ ਬਲਦ ਉੱਤੇ ਗੁਰੂ ਦੇ ਬਖਸ਼ੇ ਹੋਏ ਗਿਆਨ ਦੀ ਛੱਤ ਪਾ ਦਿੱਤੀ, ਗਿਆਨ ਗੋਨ ਪਰ ਡਾਰੀ। ਕਹਿਣ ਲੱਗੇ ਕਹਿ ਕਬੀਰ ਸੁਣੋ ਰੇ ਸੰਤੋ, ਨਿਭੀ ਖੇਪ ਹਮਾਰੀ, ਅਮੁੱਲ ਵਪਾਰੀ ਹੈ। ਕਹਿਣ ਲੱਗੇ ਮੇਰੀ ਜਿਹੜੀ ਖੇਪ ਉਹ ਨਿਭ ਗਈ। ਹੁਣ ਦੇਖੋ ਸਾਹਿਬ ਦਾ ਇੱਕ ਹੋਰ ਪ੍ਰਮਾਣ ਬਾਣੀ ਵਿਚੋਂ, ਗੌੜੀ ਬੈਰਾਗਣ ਸਾਹਿਬ ਬਾਬਾ ਰਵਿਦਾਸ ਜੀ ਦਾ ਅੰਮ੍ਰਿਤ ਬਚਨ ਹੈ, ਜਿਨ੍ਹਾਂ ਨੇ ਨਾਮ ਦਾ ਵਣਜ ਵਪਾਰ ਕੀਤਾ। ਬਾਬਾ ਰਵਿਦਾਸ ਕਹਿੰਦੇ ਨੇ ਹੇ ਪ੍ਰਭੂ ਮੇਰਾ ਮਨ ਬਲਦ ਬੜਾ ਕਮਜ਼ੋਰ, ਤੂੰ ਕਿਰਪਾ ਕਰ, ਰਸਤਾ ਬੜਾ ਬਿਖਮ ਏ, ਬਲਦ ਬੜਾ ਕਮਜ਼ੋਰ ਏ, ਤੇ ਪੂੰਜੀ ਤੇਰੇ ਨਾਮ ਦੀ ਲੱਦਣ ਲੱਗਾ ਵਾਂ, ਤੇ ਖੋਕਾ ਦੇ ਕੇ ਕਹਿੰਦਾ ਕੋਈ ਹੋਰ ਹੈ ਜਿਹੜਾ ਨਾਮ ਦੀ ਪੂੰਜੀ ਦਾ ਵਪਾਰ ਕਰੇ ਤੇ ਮੈਂ ਉਹਦੇ ਨਾਲ ਚੱਲ ਸਕਾਂ। ਸਾਹਿਬ ਬਾਬਾ ਰਵਿਦਾਸ ਨੇ ਵੀ ਆ ਅਮੁੱਲ ਵਪਾਰੀਏ ਵਾਲਾ ਗੁਣ ਅਖਤਿਆਰ ਕੀਤਾ। ਤੇ ਸਾਹਿਬ ਕਹਿੰਦੇ ਨੇ ਕੱਟ ਅਵਕਟ ਡੂਗਰ ਘਣਾ, ਇੱਕ ਨਿਰਗੁਣ ਬੈਲ ਹਮਾਰ, ਰਸਤਾ ਬੜਾ ਬਿਖਮ ਏ ਮੇਰੇ ਮਾਲਕਾਂ, ਤੇ ਵਾਕੀ ਰਸਤਾ ਬੜਾ ਬਿਖਮ ਜੇ। ਇਥੇ ਤਾਂ ਖਿਣ ਲੱਗਦਾ ਬੰਦੇ ਦੇ ਥਿੜਕਦਿਆਂ ਨੂੰ, ਕਦੀ ਤੱਕੋ ਹਰ ਇੱਕ ਦਾ ਆਪੋ ਆਪਣਾ ਤਜਰਬਾ। ਜਦੋਂ ਪਰਮਾਰਥ ਵਰ ਚੱਲਦੇ ਹਾਂ ਨਾ, ਇੰਨਾ ਸੰਕੋਚ ਸੰਕੋਚ ਕੇ ਪੈਰ ਰੱਖਣਾ ਪਏਗਾ। ਜਿੱਦਣ ਕਿਸੇ ਦਿਨ ਇਕੱਲੇ ਬੈਠਿਆਂ ਮਨ ਵਿਚ ਫੁਰਨਾ ਆ ਜਾਏ ਨਾ, ਅੱਜ ਤਾਂ ਕਿੰਨੇ ਮਹੀਨੇ ਹੋ ਗਏ ਨੇ ਮੇਰਾ ਨੇਮ ਬਣ ਗਿਆ, ਸਿਮਰਨ ਕਰਨਾ, ਸਹਿਜ ਪਾਠ ਕਰਨਾ, ਮੈਂ ਵਾਹਵਾ ਅੱਗੇ ਨਿਕਲਣਾ ਪਿਆ, ਥੋੜੀ ਜੀ ਲੇਸ ਮਾਤਰ ਹੋਵੇ ਆਉਣ ਦੀ ਦੇਰ, ਬਸ ਅੰਮ੍ਰਿਤ ਵੇਲੇ ਰਿਜ਼ਲਟ ਮਿਲ ਜਾਏਗਾ, ਮਨ ਆਲਸੀ ਹੋ ਜਾਏਗਾ। ਇੱਕ ਦਿਨ ਦਾ ਡਿੱਗਾ ਹੋਇਆ ਮਨ ਪਰਤ ਕੇ ਕਈ ਮਹੀਨੇ ਲੱਗ ਜਾਂਦੇ ਨੇ ਉਹਨੂੰ ਸਹੀ ਰਸਤੇ ਤੇ ਪਾਉਣ ਦੇ ਲਈ। ਇਹ ਮਾਰਗ ਹੈ ਬੜਾ ਬਿਕਮ, ਕੱਟ ਅਵਕਟ ਡੂਗਰ ਘਣਾ, एक दिन अर्ज कीती सी जपना भी सुखैन जे साहब ने बाणी विच क्या ता बड़ा औखा आखण औखा साचा ना पर कई बारी जपना भी सुखैन बंदा हथ करके बह जांदा है भोजन खाना सब तो आसान है पर ओनू पचाना जेड़ा खान नालों कई गुणा ज्यादा मुश्किल है खान नू ता 15-20 मिनट बंदा जीभ दे रस नू खाई जांदा है ते जे ओ पचे ना ते गुरमुखो ना पचया होया भोजन शरीर नू कमजोर करके रख देंदा है मार्ग बड़ा बिखमी मना किते जप के तेरे तो पचया ना ते दुनिया दी वाहवा वाहवा मिल गई ते उस वाहवा वाहवा दे नाल जो कुछ खादा ए भी तेरा जांदा रहे सतगुरु ने ताही बाणी विच कहा जे को खावै जे को पुंचै उधार उदा होना जेड़ा पचा जाए जे को खावै जे को पुंचै तिशका होए उधारो जिन्नू अपनी जिंदगी विच पचान दी जाच आ जाए मैं अर्ज कीती सी एक बार साहिब गुरु तेग बहादुर जी ना मालवे दी धरती ते गए सतगुरु एहो जी निम्रता निर्माणता दे दे जिथे तेरी कमाई करके पचान दी जाच आ जाए सतगुरु जदो पहुंचे मालवे दी धरती ते उथे गुरुदेव तमतान साहिब एक अस्थान है अजकल जिला जींद पैंदा है उथे केवल एक सिखां दा घर है बाकी सारे लोकल जाट रहिंदे उस पिंड दे अंदर हैरानगी दी गल दुध कदी नहीं जे जमदा पता नहीं रब दी की खेड साहिब गुरु तेग बहादुर जी उथे गए ते उथे एक भावना वाला सिख आया उन्हें दर्शन किते हुण जदो पूर्वला कदी जागदा है ते मनुख नू गुरु किरपा करके संगत भी ओ जिहा दी दिंदा है जिहदे नाल साईं नाल सांझ बन जाए उन्हें देखिया मालवे दा इलाका सी गर्मी दे दिन ते रेत उडनी ते मन ने कहा मैं केड़ी सेवा करा जिहदे नाल अपने गुरु नू रिझा लवां अंदर पहचान दी जाच आ जाए उस सिख दा नाम सी भाई राम देव उन्हें की कीता सोचिया भी गागर चुकना एक ता रेत जड़ी उड़दी है ते पानी दा छिटका करांगा ते दूसरा गुरु तेग बहादुर जी दा परिवार नाल सी महाराज जी दे लंगर अपना आप घर पकना कहिंदा गुरु के घर पानी भरांगा ते परत के नाल कहन लगे मैं सतगुरु के जेड़े सिख आउणगे उन्हां नू दस दी सेवा करांगा इन्हें गागर चुकनी ते पहला गुरु के घर दे बर्तन भरने फिर लोड़वंद ने इशनान करना ओ भरने परत के जे पानी लहू बच जाना ते सारा दिन छिटकाई करी जाना एक खिन भी बहना नहीं ते किन्ना समा लंघ गया अज गुरु तेग बहादुर जी लंघे ते ने छिटका कीता ते साहिब हस के कह लगे ए ता साडा मीआं है ना भाई रामदेव सी ए मेरा मीआं है जेड़ा मीह पा के धरती दी तपश नू ठारदा पिया पर इन्ना कु सेवा विच परपक हो गया सिर ते गागर मुख विच मेरे गुरु नानक दी अमृत बाणी फिर देखो जिदे सिर ते गागर होवेगी खिरदे विच गुरु नानक दा शब्द होवेगा ते फिर शब्द दिन दुगनी ते रात चौगनी अंदर नू उन्ती बख्शदा है सतगुरु की खेड वापरी गागर चुक चुके सिर ते जख्म हो गया एक दिन दुपहरे इकला बैठा है सिर तो कपड़ा ला के ना जख्म नाल जेड़े केस जुड़ चुके सन खून नाल ओ केस एक एक प्या करे ते डॉक्टर फौजा सिंह लिख देने के माता नानकी ने गुरु तेग बहादुर जी दी माता जी ने पिछे आके देख लिया सिर दे उत्ते जदो चीज पै ते मुख विचो वाहेगुरु निकले माता नानकी कुछ नहीं किया चुप करके पिछे चले गए जाके गुरु तेग बहादुर जी नू कहंदे ने बेटा ओ जेड़ा रोज गागर ढोंदा पई अर्ज कर रहा के कमाई भी आ जाए खान दे नाल पहचान दी भी जाच आ जाए कह लगे बेटा ओदे सिर विच जख्म हो चुके नी कदी तू तके साहिब गुरु तेग बहादुर जी गंभीर हो गए दूजे दिन गागर चुक के लियाया ते सतगुरु ने आप हथां नाल सिर तो गागर लाई ते नाल कहन लगे भाई मिया अज तो बाद ए गागर नहीं कहिंदा सतगुरु गागर किवें छड्डा इस गागर करके ता तेरे घर नाल सांझ पई कहन लगे अज तक तू तप दी धरती ते छट्टे मार के ठारदा रहे प्यासे लोकां नू पानी दे के प्यास बुझाई आज सिर तेरे ते गागर गुरु नानक दे घर दा भंडारा रखना वा जिथे जाई
ਲੋਕਾਂ ਦੇ ਅੰਦਰ ਛੱਟੇ ਮਾਰ ਮਾਰ ਕੇ ਸ਼ਾਂਤ ਕਰਦੇ ਨੇ। ਸਾਹਿਬ ਨੇ ਇੱਕ ਦੱਖਣੀ ਬਲਦ, ਇੱਕ ਨਗਾਰਾ ਤੇ ਇੱਕ ਨਿਸ਼ਾਨ ਸਾਹਿਬ ਦਿੱਤਾ ਤੇ ਕਹਿਣ ਲੱਗੇ ਚੱਲ ਜਾ ਲਖਨਊ ਦੀ ਧਰਤੀ ਵੱਲ ਤੋਰ ਦਿੱਤਾ। ਭਾਈ ਮੀਏ ਨੇ ਕੀਤਾ ਪ੍ਰਚਾਰ ਤੇ ਪਰਤ ਕੇ ਜਦੋਂ ਮੇਰੇ ਕਲਗੀ ਵਾਲੇ ਆ ਕੇ ਤਖ਼ਤ ਤੇ ਬੈਠੇ, ਸ਼ਹਾਦਤ ਹੋ ਗਈ ਗੁਰੂ ਤੇਗ ਬਹਾਦਰ ਜੀ ਦੀ। ਮਨ ਵਿਚ ਆਇਆ ਚੱਲ ਆਪਣੇ ਦਸਵੇਂ ਗੁਰੂ ਦੇ ਦਰਸ਼ਨ ਤਾਂ ਪਾਵਾਂ। ਤੇ ਭਾਈ ਮੀਆਂ ਤੁਰਿਆ ਹੁੰਦਾ ਮਸਤ ਮੌਜ ਵਿਚ, ਸਾਈ ਨੂੰ ਹਰ ਵਕਤ ਚੇਤੇ ਰੱਖਦਾ। ਜਦੋਂ ਗੁਰੂ ਕੇ ਦਰਬਾਰ ਨੇੜੇ ਆਇਆ ਤੇ ਉੱਚੀ ਉੱਚੀ ਨਗਾਰਾ ਵਜਾਈ ਜਾਏ ਤੇ ਨਗਾਰੇ ਦੀ ਆਵਾਜ਼ ਮੇਰੇ ਕਲਗੀ ਵਾਲੇ ਦੇ ਪਵਿੱਤਰ ਸਰਵਣਾ ਵਿਚ ਪਈ ਤੇ ਆਵਾਜ਼ ਦਿੱਤੀ, ਗੁਰਸਿੱਖੋ ਕੌਣ ਏ ਜਿਹੜਾ ਨਗਾਰਾ ਪਿਆ ਵਜਾਉਂਦਾ? ਇੱਕ ਬਾਹਰ ਗਿਆ ਬਜ਼ੁਰਗ ਪੁਰਾਣਾ ਸਿੱਖ ਸੀ, ਕਹਿਣ ਲੱਗਾ ਮਹਾਰਾਜ ਇਹ ਭਾਈ ਮੀਆਂ ਆਇਆ ਜੇ ਜਿਹਦੇ ਤੇ ਗੁਰੂ ਤੇਗ ਬਹਾਦਰ ਜੀ ਨੇ ਕਿਰਪਾ ਕੀਤੀ ਸੀ। ਸਾਹਿਬ ਕਹਿਣ ਲੱਗੇ ਨੂੰ ਅਕਲ ਨੀ ਗੁਰੂ ਦਰਬਾਰ ਕੋਲ ਨਗਾਰੇ ਵਜਾਉਂਦਾ, ਇਹਦਾ ਨਗਾਰਾ ਇਹਦਾ ਝੰਡਾ ਇਹਦਾ ਬਲਦ ਖੋਲੋ। ਸਿੱਖਾਂ ਨੇ ਜਾਂਦਿਆਂ ਸਰ ਨਗਾਰਾ ਵੀ ਖੋਲਿਆ, ਬਲਦ ਵੀ ਖੋਲਿਆ, ਨਿਸ਼ਾਨ ਸਾਹਿਬ ਵੀ ਖੋਲਿਆ। ਉਹ ਆਪਣੇ ਚੁੱਪ ਕਰਕੇ ਹੱਥ ਖਾਲੀ ਕਰਕੇ ਨਾ ਮੱਥਾ ਟੇਕ ਕੇ ਗੁਰੂ ਦੇਵ ਦੇ ਚਰਨਾਂ ਵਿਚ ਬਹਿ ਗਿਆ। ਜਦੋਂ ਸਮਾਪਤੀ ਹੋਈ ਤੇ ਸਾਹਿਬ ਨੇ ਉੱਤੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਦੱਸ ਹੋਏ ਕਿੱਥੇ ਤੇਰਾ ਨਗਾਰਾ ਬਲਦ ਤੇ ਝੰਡਾ ਜਿਹੜਾ ਤੂੰ ਚੁੱਕੀ ਫਿਰਦਾ ਸੀ? ਅੱਖਾਂ ਭਰ ਕੇ ਕਹਿੰਦਾ ਦਾਤਾ ਮੇਰਾ ਤਾਂ ਕੁਝ ਹੈ ਹੀ ਨਹੀਂ, ਦੇਣ ਵਾਲਾ ਵੀ ਉੱਥੇ ਤੂੰ ਸੈਂ, ਲੈਣ ਵਾਲਾ ਵੀ ਤੂੰ ਵੇ। ਜਦੋਂ ਤੇਰੀ ਮੌਜ ਆਈ ਦੇ ਦਿੱਤਾ, ਜਦੋਂ ਤੇਰੀ ਮੌਜ ਆਈ ਖੋਲਿਆ। ਜੇ ਕਹੇਗਾ ਨਗਾਰਾ ਵੀ ਜਾ ਕੇ ਪ੍ਰਚਾਰ ਕਰਾਂਗਾ, ਜੇ ਕਹੇਗਾ ਤੇ ਤੇਰੇ ਚਰਨਾਂ ਵਿਚ ਬੈਠਾ ਰਹਾਂਗਾ, ਮੈਂ ਤਾਂ ਕੇਵਲ ਤੇਰੀ ਕੁਛ ਹੀ ਲੈਣ ਆਇਆ। ਸਾਹਿਬ ਨੇ ਕੁੱਟ ਕੇ ਸੀਨੇ ਨਾਲ ਲਾਇਆ, ਕਹਿਣ ਲੱਗੇ ਇਹ ਨਿਸ਼ਾਨ ਚਾਹੀਦਾ ਵੀ ਤੇਰੇ ਵਰਗਿਆਂ ਦੇ ਹੱਥ ਵਿਚ। ਨਗਾਰਾ ਦਿੱਤਾ ਪਰਤ ਕੇ, ਨਿਸ਼ਾਨ ਸਾਹਿਬ ਉਹ ਹੀ ਦਿੱਤਾ, ਬਲਦ ਦਿੱਤਾ ਤੇ ਗੁਰੂ ਕੇ ਸਿੱਖੋ ਸਤਿਗੁਰੂ ਨੇ ਆਪਣੀ ਅੱਧੀ ਦਸਤਾਰ ਨਾਲ ਲਾ ਕੇ ਦਿੱਤੀ ਤੇ ਤੁਰ ਲੱਗਿਆ। ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਆਪਣੇ ਹੱਥੀ ਦਸਤਖਤ ਕਰਕੇ ਦਿੱਤੇ, ਆਪਣੇ ਹੱਥੀ ਸਹੀ ਪਾ ਕੇ ਦਿੱਤੀ। ਜਾ ਗੁਰੂ ਨਾਨਕ ਦੀਆਂ ਤੇਰੇ ਤੇ ਰਹਿਮਤਾਂ ਨੇ, ਕਮਾਈ ਕਰਕੇ ਤੈਨੂੰ ਜ਼ਿੰਦਗੀ ਵਿਚ ਪਹਚਾਣ ਦੀ ਜਾਚ ਆ ਗਈ। ਕੀਤਾ ਤਾਂ ਹੈ ਪਰ ਤੂੰ ਪਚਾ ਵੀ ਲਿਆ। ਮੇਰੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਗੁਰਮੁਖੋ ਵਪਾਰ ਕਰੋ। ਸਹਿਬ ਬਾਬਾ ਰਵਿਦਾਸ ਦੇ ਸ਼ਬਦ ਤੇ ਫਿਰ ਆਵਾਂ, ਕਤ ਅਵਕਤ ਡੂਗਰ ਧਣਾ ਇਕ ਨਿਰਗੁਣ ਬੈਲ ਹਮਾਰ, ਰਮਈਏ ਸਿਉ ਇਕ ਬੇਨਤੀ ਮੇਰੀ ਪੂੰਜੀ ਰਾਖ ਮੁਰਾਰ, ਕੋ ਬਨ ਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਏ ਰੇ। ਫਿਰ ਕਹਿਣ ਲੱਗੇ ਹਉ ਬਨ ਜਾਰੋ ਰਾਮ ਕੋ ਸਹਿਜ ਕਰੋ ਵਾਪਾਰ, ਮੈਂ ਰਾਮ ਨਾਮ ਧਨ ਲਾਦਿਆ ਬਿਖ ਲਾਦੀ ਸੰਸਾਰ। ਹੇ ਪ੍ਰਭੂ ਤੇਰੀ ਕਿਰਪਾ ਨਾਲ ਮੈਂ ਵਪਾਰ ਕੀਤਾ ਪ੍ਰਭੂ ਤੇਰੇ ਨਾਮ ਦਾ। ਫਿਰ ਨਾਲ ਕਹਿੰਦੇ ਨੇ ਔਰ ਵਾਰ ਪਾਰ ਕੇ ਦਾਨੀਆਂ, ਕਿ ਲੋਕ ਪਰਲੋਕ ਦੇ ਜਾਣਨ ਵਾਲੇ ਚਿੱਤਰ ਗੁਪਤ ਲਿਖ ਲਿਓ ਆਲ ਪਤਾਲ, ਮੇਰੇ ਬਾਰੇ ਜੋ ਮਰਜ਼ੀ ਤੂੰ ਉਲਝ ਨੂੰ ਲਿਖ ਲੈ, ਪਰ ਮੋਹੇ ਜਮ ਡੰਡ ਨਾ ਲੱਗਈ ਤਜੀ ਲੈ ਸਰਬ ਜੰਜਾਲ। ਮੈਂ ਜਿਹੜਾ ਵਪਾਰ ਕੀਤਾ ਮੇਰੇ ਤੇ ਤੇਰਾ ਜਮਦੂਤਾਂ ਦਾ ਗੰਢਾ ਨਹੀਂ। ਅੱਜ ਮੇਰੇ ਗੁਰੂ ਨਾਨਕ ਸਾਹਿਬ ਬਚਨ ਪੈ ਕਰਦੇ ਨੇ, ਕਹਿਣ ਲੱਗੇ ਅਮੁੱਲ ਗੁਣ, ਅਮੁੱਲ ਦਾ ਅਰਥ ਹੈ ਅਮੋਲਕ, ਜਿਸ ਦਾ ਕੋਈ ਵੀ ਮੁੱਲ ਨਾ ਪਾ ਸਕੇ, ਜਿਹਦੀ ਕੋਈ ਕੀਮਤ ਹੋਵੇ ਨਾ। ਕਹਿਣ ਲੱਗੇ ਅਮੁੱਲ ਵਾਪਾਰ, ਹੇ ਮੇਰੇ ਕਰਤੇ ਪੁਰਖ ਜੀ ਤੇਰੇ ਗੁਣ ਵੀ ਅਮੋਲਕ ਨੇ ਤੇ ਤੇਰਾ ਜਿਹੜਾ ਵਪਾਰ ਹੈ ਗੁਣਾਂ ਦਾ ਉਹ ਵਪਾਰ ਵੀ ਅਮੋਲਕ ਹੈ। ਅਮੁੱਲ ਵਾਪਾਰੀਏ, ਇੱਥੇ ਪਾਠ ਵਾਪਾਰੀਏ ਵੇ ਕਿ ਮੇਰੇ ਪ੍ਰਭੂ ਜੀ ਤੇਰੇ ਗੁਣਾਂ ਦਾ ਜਿਹੜੇ ਵਪਾਰ ਕਰਦੇ ਨੇ ਉਹ ਵਪਾਰੀ ਵੀ ਅਮੁੱਲਕ ਹੋ ਜਾਂਦੇ ਨੇ। ਅਮੁੱਲ ਵਾਪਾਰੀ ਹੈ ਅਮੁੱਲ ਭੰਡਾਰ, ਤੇ ਜਿਸ ਭੰਡਾਰੇ ਤੋਂ ਸਤਿਗੁਰੂ ਉਹ ਵਪਾਰੀ ਵਪਾਰ ਕਰਦੇ ਨੇ ਤੇਰਾ ਉਹ ਭੰਡਾਰਾ ਵੀ ਅਮੁੱਲਕ ਹੋ ਜਾਂਦਾ। ਉਹ ਕਿਹੜਾ ਭੰਡਾਰਾ? ਕਦੀ ਪੜੋ ਗੁਰੂ ਗ੍ਰੰਥ ਸਾਹਿਬ ਦਾ ਅੰਮ੍ਰਿਤ ਬਚਨ। ਹਜ਼ੂਰ ਕਹਿੰਦੇ ਨੇ ਮੇਰੇ ਗੁਰੂ ਹਮ ਧਨਵੰਤ ਭਾਗਤ ਸਚ ਨਾਏ, ਅਮੁੱਲ ਭੰਡਾਰ ਹੈ ਹਰ ਗੁਣ ਗਾਵੇ ਸਹਿਜ ਸੁਭਾਏ, ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰਾ ਮਨ ਭਇਆ ਨਿਧਾਨਾ, ਰਤਨ ਲਾਲ ਜਾਂ ਤਾਂ ਕਛੂ ਨਾ ਮੋਲ। ਮੇਰੇ ਮਾਲਕ ਜੀ ਅਮੁੱਲ ਵਾਪਾਰੀ ਹੈ ਮੁੱਲ ਭੰਡਾਰ, ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਖਾਵੇ ਖਰਚਾ ਰਲ ਮਿਲ ਭਾਈ ਤੋਟ ਨਾ ਆਵੇ ਵੱਧ ਹੋ ਜਾਈ। ਕਿਹੜਾ ਖਜ਼ਾਨਾ? ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਅਮੁੱਲ ਭੰਡਾਰ
ਜਿਹੜਾ ਸਾਗਰ ਭਰਿਆ ਪਿਆ ਨਾਮ ਦੇ ਵਣਜ ਨਾਲ, ਨਾਮ ਦੀ ਪੂੰਜੀ ਨਾਲ, ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਪਰਦਾਤਾ ਜੀ ਕਿੰਨਾ ਨੂੰ ਮਿਲਦਾ? ਕਹਿਣ ਲੱਗੇ ਬਾਣੀ ਗੁਰਬਾਣੀ ਲਾਗੈ ਤਿੰਨ ਹੱਥ ਚੜਿਆ ਰਾਮ, ਗੁਰਬਾਣੀ ਲਾਗੈ ਤਿੰਨ ਹੱਥ ਚੜਿਆ ਨਿਰਮੋਲਕ ਪਾਸ, ਅਮੋਲਕ ਤੇ ਨਿਰਮੋਲਕ ਵੱਲ ਧਿਆਨ ਦੇਣਾ, ਅਮੁੱਲ ਗੁਣ ਅਮੁੱਲ ਪਾਰਾ, ਹਰ ਹਰ ਨਾਮ ਅਤੋਲਕ ਪਾਇਆ, ਤੇਰੀ ਭਗਤ ਭਰੇ ਭੰਡਾਰਾ, ਅਮੁੱਲ ਵਪਾਰੀ ਹੈ ਅਮੁੱਲ ਭੰਡਾਰ, ਤੇਰੀ ਭਗਤ ਭਰੇ ਭੰਡਾਰਾ, ਸਮੁੰਦ ਵਰੋਲ ਸਰੀਰ ਹਮ ਦੇਖਿਆ, ਤੇਰੇ ਨਾਮ ਦੀ ਕਿਰਪਾ ਨਾਲ ਅਸੀਂ ਐਸ ਸਰੀਰ ਸਮੁੰਦਰ ਨੂੰ ਘੋਖ ਕੇ ਦੇਖ ਲਿਆ, ਤੇ ਮਿਲਿਆ ਕੀ ਏ? ਸਮੁੰਦ ਵਰੋਲ ਸਰੀਰ ਹਮ ਦੇਖਿਆ, ਇਕ ਵਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ, ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀ ਹੈ ਅਮੁੱਲ ਭੰਡਾਰ, ਕਹਿਣ ਲੱਗੇ ਹੱਥ ਮਚਾਹੂ ਮੈਂ ਮਾਨਕ ਲੱਦਾ, ਮੁੱਲ ਨਾ ਕਿੱਦਾਂ, ਕਿਉਂਕਿ ਮੁੱਲ ਮਿਲਦੇ ਹੀ ਨਹੀਂ, ਮੁੱਲ ਨਾ ਕਿੱਦਾਂ, ਮੈਂ ਕੁ ਸਤਿਗੁਰ ਦਿੱਤਾ, ਢੂੰਡ ਵਿਝਾਈ ਥੀਆ ਦਿੱਤਾ ਜਨਮ ਪਦਾਰਥ ਨਾਨਕ ਦਿੱਤਾ, ਹੇ ਮੇਰੇ ਪ੍ਰਭੂ ਜੀ ਤੇਰੇ ਗੁਣ ਅਮੋਲਕ ਨੇ, ਤੇਰਾ ਵਪਾਰ ਵੀ ਅਮੋਲਕ ਹੈ, ਤੇ ਤੇਰੇ ਵਪਾਰ ਕਰਨ ਵਾਲੇ ਉਹ ਵੀ ਅਮੋਲਕ ਨੇ, ਤੇਰੇ ਭੰਡਾਰੇ ਜਿੱਥੇ ਭਰੇ ਨੇ ਉਹ ਵੀ ਅਮੋਲਕ ਨੇ, ਅਮੁੱਲ ਆਵਹੇ ਅਮੁੱਲ ਲੈ ਜਾਹੇ, ਜਿਹੜੇ ਤੇਰੇ ਦਰ ਤੇ ਨਾਮ ਦਾ ਵਪਾਰ ਕਰਨ ਆਏ ਨੇ, ਇਹਦਾ ਅਰਥ ਦਾਨੇ ਪ੍ਰਧਾਨੇ ਇਹ ਵੀ ਕਰਦੇ ਨੇ ਗੁਰਮੁਖ, ਜਿਹੜੇ ਇਸ ਤੇਰੀ ਕਿਰਪਾ ਨੂੰ ਲੈ ਕੇ ਕੇਵਲ ਦੁਨੀਆ ਤੇ ਨਾਮ ਦਾ ਵਣਜ ਕਰਨ ਲਈ ਜਨਮ ਲੈ ਕੇ ਆਏ ਨੇ ਉਹ ਵੀ ਅਮੋਲਕ ਨੇ, ਤੇ ਜਦੋਂ ਜਨਮ ਲੈ ਕੇ ਨਾਮ ਦੀਆਂ ਦਾਤਾਂ ਲੈ ਕੇ ਜਾਂਦੇ ਨੇ ਤੇ ਉਹਨਾਂ ਦਾ ਜਾਣਾ ਵੀ ਅਮੋਲਕ ਹੈ। ਸਾਹਿਬ ਕਹਿਣ ਲੱਗੇ ਅਮੁੱਲ ਆਵੇ ਆਏ ਹੋਏ ਅਮੋਲਕ ਨੇ ਜਿਹੜੇ ਵਪਾਰ ਕਰਨ ਆਏ ਨੇ, ਅਮੁੱਲ ਲੈ ਜਾਹੇ ਮੇਰੇ ਪ੍ਰਭੂ, ਉਹ ਦਾਤਾਂ ਲੈ ਕੇ ਜਦੋਂ ਸੰਸਾਰ ਤੋਂ ਜਾਂਦੇ ਨੇ ਤੇ ਵਾਕਈ ਉਹ ਅਮੋਲਕ ਬਣ ਜਾਂਦੇ ਨੇ। ਸਾਹਿਬ ਗੁਰੂ ਅਰਜੁਨ ਦੇਵ ਤਾਂ ਹੀ ਤਾਂ ਕਹਿੰਦੇ ਨੇ ਗੁਰਮੁਖਾ ਜਿਸ ਵਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਤਦ ਅਭਿਮਾਨ ਲਿਓ ਮਨ ਮੋਲ, ਰਾਮ ਨਾਮ ਹਿਰਦੈ ਮੈਂ ਤੋਲ, ਲਾਗ ਖੇਤ ਸੰਤੈ ਸੰਜਾਲ, ਅਵਰ ਤਿਆਗ ਵਿਖਿਆ ਜੰਜਾਲ, ਫਿਰ ਵੇਖੀ ਜਦੋਂ ਤੁਰੇਗਾ ਨਾ ਅਮੁੱਲ ਲੈ ਜਾਏ ਕੀ ਹੋਵੇਗਾ। ਕਹਿਣ ਲੱਗੇ ਅਵਰ ਤਿਆਗ ਵਿਖਿਆ ਜੰਜਾਲ, ਧਨ 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 ਕਹਿ ਸਭ ਕੋਏ, ਮੁਖ ਉਜਲ ਹਰ ਦਰ ਗੈ ਸੋਏ, ਇਹ ਵਾਪਾਰ ਵਿਰਲਾ ਵਾਪਾਰ ਹੈ, ਨਾਨਕ ਤਾਂ ਕਹਿ ਸਦ ਬਲਿਹਾਰ ਹੈ। ਅਮੁੱਲ ਲੈ ਜਾਏ ਤੂੰ ਅਮੋਲਕ ਹੈ, ਚੱਲਿਆ ਪੱਤ ਸਿਉ ਜਨਮ ਸਵਾਰ, ਵਾਜਾ ਵਾਏ ਸੀ ਮਾਨਸ ਕਿਆ ਵਿਚਾਰਾ, ਤਿਉ ਲੋਕ ਸੁਣਾਏ ਸੀ। ਕਹਿਣ ਲੱਗੇ ਅਮੁੱਲ ਆਵੇ ਅਮੁੱਲ ਲੈ ਜਾਹੇ, ਤੇ ਜਦੋਂ ਫਿਰ ਤੇਰੇ ਨਾਮ ਦਾ ਕੋਈ ਵਪਾਰ ਕਰਦਾ, ਅਮੁੱਲ ਭਾਏ, ਭਾਏ ਦਾ ਅਰਥ ਹੈ ਪ੍ਰੇਮ, ਪ੍ਰਭੂ ਤੇਰੇ ਨਾਮ ਦਾ ਵਪਾਰ ਕਰਨ ਵਾਲਾ ਤੇਰੇ ਪ੍ਰੇਮ ਵਿਚ ਓਤ ਪੋਤ ਹੋ ਜਾਂਦਾ, ਅਮੁੱਲਾ ਸਮਾਗੇ ਉਹ ਵੀ ਅਮੋਲਕ ਹੈ, ਪ੍ਰੇਮ ਤੋਂ ਬਾਅਦ ਉਹ ਤੇਰੇ ਵਿਚ ਹੀ ਸਮਾ ਜਾਂਦਾ। ਅਸਹਿ ਬਾਬਾ ਕਬੀਰ ਜੀ ਦਾ ਅੰਮ੍ਰਿਤ ਬਚਨ ਇਕ ਆਉਂਦਾ, ਕਹਿਣ ਲੱਗੇ ਕਬੀਰ ਜਾਕੋ ਖੋਜਤੇ ਪਾਇਓ ਸੋਈ ਠੌਰ, ਕਹਿੰਦੇ ਨੇ ਜਿਸ ਮਾਲਕ ਨੂੰ ਪਾਣ ਤੁਰਿਆ ਸਾਂ ਬਾਹਰ, ਕੋਈ ਥਾਂ ਨਾ ਛੱਡੀ, ਤੇਰੀ ਕਿਰਪਾ ਨਾਲ ਜਦੋਂ ਤੁਸੀਂ ਸਤਿਗੁਰੂ ਮੈਨੂੰ ਨਾਮ ਦੇ ਵਣਜ ਦੀ ਜਾ ਸਿਖਾਈ, ਤੇ ਮੈਂ ਠੌਰ ਦਰ ਤੇ ਆਪਣੇ ਹਿਰਦੇ ਟਿਕਾਣੇ ਵਿਚ ਵੀ ਪਾ ਲਿਆ। ਕਬੀਰ ਜਾਕੋ ਖੋਜਤੇ ਪਾਇਓ ਸੋਈ ਠੌਰ, ਸੋਈ ਫਿਰ ਕਹਿ ਤੂੰ ਬਇਆ ਜਾਕੋ ਕਹਿਤਾ, ਔਰ ਜਿਹਨੂੰ ਤੂੰ ਬਗਾਨਾ ਕਹਿੰਦਾ ਸੈਂ ਪਰਤ ਕੇ ਉਹਦਾ ਰੂਪ ਹੋ ਗਿਆ। ਕਹਿਣ ਲੱਗੇ ਉਹ ਅਮੋਲਕ ਨੇ ਜਿਹੜੇ ਪਿਆਰ ਕਰਕੇ ਉਹਦੇ ਵਿਚ ਸਮਾ ਜਾਂਦੇ ਨੇ। ਨਗੀਨਾ ਘਾਟ ਹਜ਼ੂਰ ਸਾਹਿਬ ਧੰਨ ਗੁਰੂ ਕਲਗੀ ਵਾਲੇ ਸੱਚੇ ਪਾਤਸ਼ਾਹ ਬੈਠੇ ਸਨ, ਮੇਰੇ ਕਲਗੀ ਵਾਲੇ ਦੇ ਦਰ ਤੇ ਪ੍ਰੇਮ ਕਰਨ ਵਾਲੇ ਸਮਾਂਦੇ ਜੇ, ਤੇ ਬਹਾਦਰ ਸ਼ਾਹ ਆਇਆ ਸੀ, ਤੁਹਾਨੂੰ ਸਭ ਨੂੰ ਇਤਿਹਾਸ ਬਾਰੇ ਜਾਣਕਾਰੀ, ਤੇ ਮਨ ਵਿਚ ਇਹੀ ਪੁਰਨਾ ਸੀ ਨਾ ਆਖਰ ਮੈਂ ਬਾਦਸ਼ਾਹ ਹਾਂ, ਗੁਰੂ ਗੋਬਿੰਦ ਸਿੰਘ ਫਕੀਰ ਨੇ, ਤੇ ਮੈਂ ਆਪਣੇ ਵੱਲੋਂ ਇਹਨਾਂ ਦੇ ਚਰਨਾਂ ਵਿਚ ਭੇਟਾ ਇਕ ਨਗੀਨਾ ਰੱਖਾਂਗਾ। ਪਰ ਉਹਨੂੰ ਕੀ ਪਤਾ ਸੀ ਉਹ ਭਲਿਆ ਇਹਦੇ ਘਰ ਵਿਚ ਤਾਂ ਉਹ ਭੰਡਾਰੇ ਭਰੇ ਪਏ ਨੇ ਜਿਨ੍ਹਾਂ ਦੀ ਕੀਮਤ ਇਹਨਾਂ ਪੱਥਰਾਂ ਨਾਲ ਕਦੀ ਪਾਈ ਨਹੀਂ ਹੋ ਜਾਂਦੀ। ਸਾਹਿਬ ਕਲਗੀ ਵਾਲੇ ਬੈਠੇ, ਬਹਾਦਰ ਸ਼ਾਹ ਨੇ ਨਮਸਕਾਰ ਕੀਤੀ, ਸਜਦਾ ਕੀਤਾ, ਹਜ਼ੂਰ ਦੇ ਚਰਨਾਂ ਵਿਚ ਉਹ ਕੀਮਤੀ ਪੱਥਰ ਰੱਖਿਆ। ਨਗੀਨਾ ਕਹਿ ਲਈਏ, ਹੀਰਾ ਸ਼ਬਦ ਵਰਤ ਲਈਏ, ਮੇਰੇ ਸਾਹਿਬ ਨੇ ਤੱਕਿਆ تے اکو دم اس نو وگدے ہوئے پانی دے پرواہ دے وچ سد دیتا ہے. تے دیکھو بے پرواہی ستگرو تا شروع تے پورنے پاندے رہے, کدی گنگا دے کنارے تے بیٹھے رہے. اصل وچ شروع تو میرے گرو نے وارن دی جا سکھی ہے. جدن جنم ہویا ہے پتا گرو 6 سالاں دے جدن گرو گوبند رائے آئے ہوئے نے اودن پتا جی ملے نے. کدی دیکھو اسی بھی گرستی ہاں, اس گرو دا مقابلہ کنے کرنا جے جس دے گھر وچ 35 سال ہو جان ویاہ ہویا نو, تے نہ کوئی پتر ہوئے تے نہ کوئی تھی ہوئے, تے گرستی دے گھر 35 سال بعد پتر ہوئے وہ تا سارا محلہ چک لوں سر تے. دیکھو 35 سال بعد ماتا گجری دی کوکھ وچوں میرے گرو گوبند رائے پرگٹ ہوئے, تے ست گرو ٹاکے دی ترتی تے بیٹھے نے. تے بھائی ویر سنگھ لکھتے نے اس ساری رات گرو دیو چونکڑے وچ رہ جدن گرو گوبند رائے دی آمد ہوئی سی. تے جے سکھاں نال دیاں پوچھیا مہاراج کیوں, تے مسکرا کے کہندے نے ਧਰਤੀ ਦੇ ਦੁੱਖਾਂ ਦਾ ਭਾਰ ਵਡਾਉਣ ਵਾਲਾ ਅੱਜ 10ਵਾਂ ਨਾਨਕ ਧਰਤੀ ਤੇ ਆ ਗਿਆ. ਜੇ ਕੋਈ ਦੁਨਿਆਵੀ ਖੇਤੀ ਹੁੰਦੀ ਤੇ ਪਿਛਾਂ ਪਰਦੇ ਨਾ ਸੁਨੇਹਾ ਮਿਲਿਆ ਹੈ ਤੇ ਅੱਗੋਂ ਹੁਕਮਨਾਮਾ ਕੀ ਭੇਜਦੇ ਨੇ ਕਿ ਜੋ ਗੋਬਿੰਦ ਰਾਏ ਕਰੇ ਉਹਦੇ ਕੀਤੇ ਨੂੰ ਸੱਤ ਜਾਣਨਾ, ਤੇ ਸ਼ਬਦ ਵਰਦੇ ਨੇ ਅਵਲ ਤਾਂ ਅਹਿਲਕਾਰ ਆਏ ਉਹਨੂੰ ਥਾਂ ਨੀ ਦੇਣੀ, ਅਹਿਲਕਾਰ ਨਵਾਬ ਆਏ ਉਹਨੂੰ ਥਾਂ ਨੀ ਦੇਣੀ ਮੰਜੀ ਤੇ ਬਹਿਣ ਲਈ, ਅਵਲ ਆ ਜਾਏ ਪਵਾਂਦੀ ਦੇਣੀ ਸਰਹਾਂਦੀ ਨਹੀਂ, ਉਹਨੂੰ ਪੈਰਾਂ ਵੱਲ ਖੜੇ ਕਰਨਾ ਸਰਹਾਣੇ ਵੱਲ ਨਹੀਂ. ਇਹ ਦੀਨ ਦੁਨੀ ਦਾ ਤਖ਼ਤ ਹੈ ਤੇ ਨਾਲ ਕਹਿਣਾ ਭਾਈ ਜੀ ਦਾ ਕਿਹਾ ਹੋਇਆ ਸਾਡਾ ਕਿਹਾ ਹੋਇਆ ਸਮਝਣਾ. ਭਾਈ ਜੀ ਦਾ ਮਤਲਬ ਭਾਈ ਦਿਆਲਾ ਜੀ, ਪਿੱਛੇ ਗਏ ਸਨ ਉਹ ਘਰ ਬਾਹਰੀ ਸਿੱਖ ਉਹਨਾਂ ਨੂੰ ਕਹਿੰਦੇ ਸਨ. ਭਾਈ ਜੀ ਦਾ ਕਿਹਾ ਹੋਇਆ ਸਾਡਾ ਕਿਹਾ ਸਮਝਣਾ, ਕਦੀ ਤੱਕੋ ਕਿਤੇ ਹੈ ਤੰਦ ਮੋਹ ਦੀ. ਦੁਨਿਆਵੀ ਤੌਰ ਤੇ 35 ਸਾਲ 32 ਸਾਲ ਬਾਅਦ ਪੁੱਤਰ ਤੇ ਵਾਪਸ ਨਹੀਂ ਮੁੜੇ. ਕਹਿ ਦਿੱਤਾ 6 ਸਾਲ ਦੇ ਗੁਰੂ ਗੋਬਿੰਦ ਰਾਏ ਹੋਏ, ਅੱਜ ਤੀਕਰਾਂ ਉਹ ਬਾਗ ਸੁੱਕਾ ਸੀ ਨਵਾਬ ਕਰੀਮ ਬਖਸ਼ ਦਾ, ਤੇ ਮੇਰੇ ਗੁਰੂ ਤੇਗ ਬਹਾਦਰ ਤੇ ਗੁਰੂ ਗੋਬਿੰਦ ਰਾਏ ਜਦੋਂ ਪਹਿਲੀ ਮਿਲਣੀ ਪਿਤਾ ਦੇ ਪੁੱਤਰ ਦੀ ਹੋਈ ਸੁੱਕਾ ਬਾਗ ਪਰਤ ਕੇ ਹਰਾ ਹੋ ਗਿਆ ਸੀ, ਅੱਜ ਤੱਕ ਉਹ ਹਰਾ ਹੈ. ਮੈਂ ਜਿਹੜੀ ਅਰਜ਼ ਕਰ ਰਿਹਾ ਸਤਿਗੁਰੂ ਨੇ ਤਾਂ ਸ਼ੁਰੂ ਤੋਂ ਐਡੀ ਵੱਡੀ ਕੁਰਬਾਨੀ, ਜੇ ਕੰਗਣ ਨੇ ਤਾਂ ਲਾ ਕੇ ਸੱਤੇ ਮਾਂ ਇੱਥੇ ਪਹਿਲਾ ਸੱਤਿਆ ਸੀ ਜਿੱਥੇ ਦੂਜਾ ਸੱਤਿਆ. ਅਸਲ ਵਿਚ ਇਹ ਤਾਂ ਕੇਵਲ ਇੱਕ ਪੂਰਨੇ ਸਨ. ਅੱਜ ਨਗੀਨਾ ਭੁਆ ਕੇ ਮਾਰਿਆ ਗੋਦਾਵਰੀ ਵਿਚ ਮੈਂ ਅਰਜ਼ ਕਰ ਰਿਹਾ ਜਿਹੜੇ ਪ੍ਰੇਮ ਦੇ ਆਸ਼ਕ ਨੇ ਉਹ ਵੀ ਅਮੋਲਕ ਨੇ, ਉਹ ਸਮਾ ਗਏ ਗੁਰੂ ਵਿਚ. ਤੇ ਸ਼ਹਿਨਸ਼ਾਹ ਨੇ ਕਿਆ ਕਹਿਣ ਲੱਗਾ, ਮਹਾਰਾਜ ਤੁਸੀਂ ਨਗੀਨਾ ਇੰਨੀ ਕੀਮਤੀ ਪਾਣੀ ਮੈਂ ਸੱਟਿਆ? ਤੇ ਸਾਹਿਬ ਨੇ ਕਿਹਾ ਨਜ਼ਰ ਟਿਕਾ ਕੇ ਦੇਖ, ਜਿਹੜਾ ਤੇਰਾ ਆਪਣਾ ਉਹ ਪਹਿਚਾਣ ਲਈ. ਥੱਲੇ ਤਹਿ ਤੇ ਨਗੀਨੇ ਪੈ ਚਮਕਣ, ਤੇ ਉਥੇ ਇਕ ਅਦੀਬ ਨੇ ਬਚਨ ਕਹਿ ਲਿਓ, ਕਹਿੰਦਾ ਤੁਹਾਡੇ ਘਰ ਵਿਚ ਇਨ੍ਹਾਂ ਨਗੀਨਿਆਂ ਨੂੰ ਥਾਂ ਨਹੀਂ? ਸਾਹਿਬ ਨੇ ਕਿਹਾ, ਕਹਿਣ ਲੱਗੇ ਸੁਣ ਸਤਿਗੁਰੂ ਕਿਹਾ ਸ਼ਾਹ ਸ਼ਹਿਨਸ਼ਾਹ ਇਹ ਜਨਮ ਫਿਰ ਆਣਾ ਨਹੀਂ, ਕਾਵਤ ਪੰਗਤੀਆਂ ਦਿੱਤੀਆਂ ਨੇ ਗੁਰੂ ਜੀ ਕੀ ਕਹਿੰਦੇ ਨੇ. ਸੁਣ ਸਤਿਗੁਰੂ ਕਿਹਾ ਸ਼ਹਿਨਸ਼ਾਹ ਇਹ ਜਨਮ ਫਿਰ ਆਣਾ ਨਹੀਂ, ਜ਼ਾਇਆ ਨਹੀਂ ਕਰਨਾ ਵਕਤ, ਪੱਥਰ ਚੁਣ ਲਾਣਾ ਨਹੀਂ, ਕੀਮਤੀ ਇਸ ਵਕਤ ਮੈਂ ਦਿਲ ਦੇ ਨਗੀਨੇ ਚੁਣਾਗਾ, ਇੱਕ ਦਿਲ ਦੇ ਬਦਲੇ ਲੱਖਾਂ ਲਾਲਾਂ ਨੇ ਮੁੱਲ ਪਾਣਾ ਨੇ. ਮੈਂ ਤਾਂ ਪ੍ਰੇਮ ਵਾਲੇ ਦਿਲ ਲੱਭਣ ਆਇਆ, ਮੈਂ ਪੱਥਰ ਨਹੀਂ. ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜੇ ਪ੍ਰੇਮ ਵਾਲੇ ਘਿਰਦੇ ਨੇ ਉਹ ਤੇਰੇ ਵਿਚ ਸਮਾ ਗਏ. ਅਮੁੱਲ ਭਾਏ ਅਮੁੱਲਾ ਸਮਾਹ, ਫਿਰ ਕਹਿਣ ਲੱਗੇ ਅਮੁੱਲ ਧਰਮ ਹੇ ਮੇਰੇ ਵਾਹਿਗੁਰੂ ਜੀ. ਧਰਮ ਦਾ ਅਰਥ ਇੱਥੇ ਕਾਨੂੰਨ, ਤੇਰਾ ਕਾਨੂੰਨ ਤੇਰਾ ਨਿਯਮ ਜਿਹੜਾ ਉਹ ਵੀ ਅਮੁੱਲਕ ਹੈ. ਅਮੁੱਲ ਦੀ ਬਾਣ, ਦੀਬਾਣ ਦਾ ਅਰਥ ਹੈ ਤੇਰਾ ਦਰਬਾਰ ਜਿਹੜਾ ਉਹ ਵੀ ਅਮੋਲਕ ਹੈ. ਇੱਥੇ ਹੁਣ ਧਰਮ ਦਾ ਅਰਥ ਧਰਮਰਾਜ ਨਹੀਂ ਕਿ ਉਹ ਧਰਮਰਾਜ ਦਾ ਦਰਬਾਰ ਮੇਰੇ ਮਾਲਕ, ਤੇਰਾ ਉਹ ਦਰਬਾਰ ਅਮੋਲਕ ਹੈ ਜਿੱਥੇ ਗੱਲ ਹੀ ਧਰਮ ਦੀ ਹੁੰਦੀ ਏ. ਅਮੁੱਲ ਤੁਲ, ਤੁਲ ਦਾ ਅਰਥ ਤੱਕੜ, ਜਿਹਦੇ ਵਿਚ ਤੂੰ ਬਖਸ਼ਿਆ ਤੋਲ ਤੋਲ ਕੇ ਗੁਰਮੁਖਾਂ ਨੂੰ ਦੇਣਾ. ਇਹਦਾ ਅਰਥ ਕਈਆਂ ਗੁਰਮੁਖਾਂ ਵੀ ਕੀਤਾ ਕਿ ਮੇਰੇ ਮਾਲਕ ਜੀ ਜਿਨ੍ਹਾਂ ਵੀ ਜੀਵਾਂ ਦੇ ਤੂੰ ਚੰਗੇ ਮੰਦੇ ਕਰਮ ਤੋਲਣਾ ਉਹ ਵੀ ਅਮੋਲਕ ਏ, ਪਰ ਨਹੀਂ ਪ੍ਰਕਰਨ ਜਿਹੜਾ ਉੱਤੇ ਚੱਲਦਾ ਪਿਆ ਇਹ ਉਹਨਾਂ ਦਾ ਜਿਹੜੇ ਨਾਮ ਦੇ ਵਪਾਰੀ ਵਣਜ ਕਰ ਚੁੱਕੇ ਨੇ, ਜਿਨ੍ਹਾਂ ਨੂੰ ਤੂੰ ਤੱਕੜ ਭਰ ਭਰ ਕੇ ਤੋਲ ਤੋਲ ਕੇ ਦੇਣਾ. ਅਮੁੱਲ ਤੁਲ, ਤੁਲ ਦਰ ਤੇ ਤੇਰੀ ਤੱਕੜੀ ਵੀ ਅਮੋਲਕ ਏ. ਤੇ ਕਹਿਣ ਲੱਗੇ ਅਮੁੱਲ ਪ੍ਰਵਾਨ, ਧਿਆਨ ਦਿਆ ਜੇ ਗੁਰੂ ਗ੍ਰੰਥ ਸਾਹਿਬ ਵਿਚ ਆ ਜਪਜੀ ਸਾਹਿਬ ਵਿਚ ਵੀ ਇਹ ਵਚਨ ਕਈ ਵਾਰੀ ਆਇਆ ਹੈ. ਪ੍ਰਵਾਨ ਦਾ ਅਰਥ ਕਬੂਲ ਹੋਣਾ ਵੀ ਏ,
پر ایتھے پروان دا ارتھ قبول ہونا نہیں. ایک بچن آپ پیچھے وچار کے گئے سا کہ پنچ پروان پنچ پردان, ایک بچن ہور ہوندا تتھا ہے سوہن پنچ پروان. اوتھے پروان در تے قبول ہوئے, ایتھے پروان دا ارتھ وٹا جدے نال تو جوکھنا پے ہیں کہ پربھو تیری تکڑی بھی امولک ہے, تے جس وٹے نال جوگ جوگ کے چوڑیاں بھرنا پے تیرے وٹے بھی امولک نے. امول تل امول پروان امول بخشیش. ہن دیکھو ایتھے ہور گل اگے وستار نال صاحب نے کرپا کیتی, کہن لگے جیڑے تیرے در دے وپاری بن کے آندے نے او کدی نہیں دعویٰ کردے اپنی کمائی نال لے چلے, او کہندے نے نہیں امول بخشیش جے ساڈی چوڑی وچ تو دات اج پان لگا اے تیری بخشش ہے, ساڈی کمائی نہیں. امول نیشان, نیشان دا اخری ارتھ راہ داری, نشان دا ارتھ دات وی کردے نے. کہ پربھو جس نو تسی اپنے نام دے ونج وچ لا لیا ہے, جس نو تسی نام دی دات دے دتی او دے متھے تے تیرا نشان پی گیا ہے, تے جنہ کول نام دی راہ داری ہوے انہاں تو کوئی بھی لیکھا نہیں پچھدا, تیری راہ داری وی امولک ہے. امول بخشیش, امول نشان, امول کرم, کرم دا ارتھ وی ایتھے بخشش ہے. تیری سائیاں بخشش امولک ہے, امول فرمان, تے تیرا جڑا حکم ہے او وی امولک ہے. پھر اگے صاحب کہندے نے تینوں امول امول تا کہہ رہے ہاں, پر کہندے نے اے وی شبد تیرے تے ٹوکدا نہیں, پتا نہیں کیوں جے رنگ وچ رتے ہوئے میرے سائیں, کیوں جے سرور وچ آ کے کہندے سن. جے اسنک دی گل کیتی تے کئی گئے اسنک جپ اسنک پاؤ اسنک مور کھند پور والی پوڑی اسنک ناو اسنک تام, کہن لگے نہیں میرے مالکا اسنک کہے سر پار ہوئے, جے میں اسنک شبد وی ورتا تے اے وی ات کتھنی ہے, تو تا اوے جدے لی شبد ہی کوئی نہیں تو لب جا جا سکدا, امولو امول آنکھیں آنا جائے. کہنا تا پیان پر حقیقت میرے ویگرو تیرے لی شبد امولک بھی نہیں ورتیا جاندا, پر ہاں جڑے کہندے نے نا انہاں دی اوستھا آ جاندی آنکھ آنکھ رہے لب لائے. تینوں آنکھ آنکھ کے نا تو امولک ہے, تیری صفت صلاح کر کر کے انہاں دی لب ایک دن تیرے چرنا وچ جڑ جاندی. امولو امول آنکھیں آنا جائے, آنکھ آنکھ رہے لب لائے, آنکھ آنکھ کے تیرے وچ انہاں دی لب انہاں دی صورت جڑ گئی. ہن اگے میرے گرو دیو اس سائیں دی بینتتا نو پھر بیان کر دے تے جدو اس پوڑی دے ارتھ کرنے ہیں تے جے آپاں دعویٰ کریے بھی بڑا کوئی جاننے ہیں, ایس پوڑی دا بندہ دھیان نال پاٹھ کر لینا خومے دی پھوک اسے وقت نکل جاندی ہے. صاحب کہن لگے آنکھیں آنکھ دے پے نے, شبد ہونا آنکھیں آنکھ دے پے نے, کون وید پاک پران, چار وید پاک دا ارتھ گرمکھا کیتا ہے پاکی وید پاکی, تے نالے تے شبد پران پاٹھ پران نہیں. جے آپا پاٹھ کرانگے پران, پران دا ارتھ ہو جاندا ہے سواس کہہ لو جند کہہ لو. آ صاحب دا ایک بچن ہوندا ہے کہ رن میں چھٹا پران, وہ تے کئی بار پاٹ کر جانے رن میں چھٹا پران, ایک اونکڑ لان دے نال ارتھاں وچ فرق پی جانا. صاحب اتے کہن لگے آنکھیں وید پاٹھ پران, ہے میرے پربھو جی ویداں تے پراناں دے جڑے پاٹھی نے او ویداں تے پراناں نو پڑھ پڑھ کے تینوں آنکھن دی کوشش پہ کر دے. پر کمال دی گل جدو وید دی شرتی وید دے شلوک سماپت ہوندے نے نا او پھر ایک شبد وردے نے, نیت, نیت دا اخری ارتھ ہوندا نا اتی, نا اتی دا ارتھ ہے بھی جنا کچھ میں کہہ آیا رب اینا نہیں, اس تو بھی اگے بہت کچھ. کہن لگے آنکھیں وید پاٹھ پران, آنکھیں پڑھے او پاٹھی او نا ویداں نو پڑھ دے نے, پراناں نو پڑھ دے نے, سمرتیاں نو پڑھ دے نے, کریں وکھیان پڑھ کے پھر لوکاں وچ بیٹھ کے تیرا وکھیان کر دے نے. پر میرے وحگرو جی وکھیان کر کے بھی تیرا کسے نے انت تھوڑا پا لینا. صاحب دے بچن آپا پڑھنے ہیں نا, مہاراج جی کہندے نے کتھنا کتھی نہ آوے توٹ, کت کت کتھی کوٹی کوٹ کوٹ, جتنا مرضی کت کر لے. صاحب کہن لگے آنکھیں پڑھے کریں وخیان, تے حضور کہن لگے آنکھیں برمے آنکھیں اند, جڑا ہن اگے ویسے پوڑی آنی
ਵੀ ਬ੍ਰਹਮਾ ਜੀ ਇਹਨਾਂ ਨੇ ਸ੍ਰਿਸ਼ਟੀ ਨੂੰ ਸਾਜਿਆ। ਮੇਰਾ ਗੁਰੂ ਨਾਨਕ ਸਾਹਿਬ ਕਹਿੰਦਾ ਮੈਂ ਉਸ ਬ੍ਰਹਮਾ ਨੂੰ ਨਹੀਂ ਮੰਨਦਾ ਜਿਹੜਾ ਨਲੀ ਵਿਚੋਂ ਪੈਦਾ ਹੋਇਆ, ਕਮਲ ਦੇ ਫੁੱਲ ਵਿਚੋਂ ਨਿਕਲਿਆ। ਕਹਿਣ ਲੱਗੇ ਇਹੋ ਜਿਹਾ ਕਈ ਕਰੋੜੇ ਬ੍ਰਹਮ ਬ੍ਰਹਮਾ ਨੂੰ ਰੋਜ਼ ਨੇਤ ਨੇਤ ਕਹਿੰਦੇ ਪਏ। ਆਖੇ ਬ੍ਰਹਮੇ, ਇੱਥੇ ਸਾਹਿਬ ਕਹਿਣ ਲੱਗੇ ਆਖੇ ਇੰਦਰ, ਇੰਦਰ ਦੇਵਤੇ ਵਰਗੇ ਵੀ ਮੇਰੇ ਵਾਹਿਗੁਰੂ ਤੈਨੂੰ ਕਹਿੰਦੇ ਪਏ ਨੇ। ਆਖੇ ਗੋਪੀ ਤੈ ਗੋਬਿੰਦ, ਤੈ ਦਾ ਅਰਥ ਇੱਥੇ ਵੇ ਅਤੇ, ਗੋਪੀ ਦਾ ਅਰਥ ਗੋਪੀਆਂ, ਗੋਬਿੰਦ ਦਾ ਅਰਥ ਇੱਥੇ ਕ੍ਰਿਸ਼ਨ। ਕਹਿਣ ਲੱਗੇ ਮੇਰੇ ਮਾਲਕ ਤੈਨੂੰ ਵੇਦ ਪਾਠ ਪੁਰਾਣ ਸਾਰੇ ਵਿਖਿਆਨ ਕਰਨ ਵਾਲੇ ਕਹਿੰਦੇ ਨੇ, ਤੈਨੂੰ ਬ੍ਰਹਮਾ ਵਰਗਾ ਗਾਉਂਦਾ ਪਿਆ, ਤੈਨੂੰ ਇੰਦਰ ਵਰਗੇ ਤੇਰੀ ਸ਼ਿਫਤ ਪੈ ਕਰਦੇ ਨੇ। ਆਖਣ ਦਾ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕਰਦੇ ਨੇ, ਗੋਪੀਆਂ ਤੇ ਕ੍ਰਿਸ਼ਨ ਵੀ ਅੰਦਾਜ਼ਾ ਪੈਲਾਉਂਦੇ ਨੇ। ਆਖੇ ਈਸ਼ਰ, ਇੱਥੇ ਈਸ਼ਰ ਦਾ ਅਰਥ ਸ਼ਿਵਜੀ, ਕਿ ਸ਼ਿਵਜੀ ਵੀ ਤੈਨੂੰ ਆਖਦਾ ਪਿਆ। ਆਖੇ ਸਿੱਧ, ਸਿੱਧ ਦਰ ਤੇ ਪੁੱਗੇ ਹੋਏ ਸਾਧਨਾ ਵੀ ਜਿਹੜੇ ਸਾਧੂ ਨੇ ਉਹ ਵੀ ਤੈਨੂੰ ਆਖਦੇ ਨੇ। ਆਖੇ ਕੇਤੇ ਕੀਤੇ ਬੁੱਧ, ਹੇ ਮੇਰੇ ਵਾਹਿਗੁਰੂ ਜੀ ਤੇਰੇ ਬਣਾਏ ਕੋਲ ਕਈ ਜਿਹੜੇ ਮਹਾਤਮਾ ਬੁੱਧ ਵਰਗੇ, ਪਰ ਇੱਥੇ ਕਈ ਗੁਰਮੁਖਾਂ ਨੇ ਬੁੱਧ ਦਾ ਅਰਥ ਬੁੱਧੀਮਾਨ ਕੀਤਾ ਹੈ, ਕਿਉਂਕਿ ਮਹਾਤਮਾ ਬੁੱਧ ਨਿਰਵਾਣ ਪਦ ਦੀ ਗੱਲ ਜ਼ਰੂਰ ਕਰਨਗੇ, ਸਿਵ ਸਲਾਹ ਦੀ ਉਹ ਨਹੀਂ। ਸਾਹਿਬ ਕਹਿਣ ਲੱਗੇ ਅਨੇਕਾਂ ਜਿਹੜੇ ਮਹਾਤਮਾ ਬੁੱਧ ਵਰਗੇ ਕੇਤੇ ਕੀਤੇ ਕੀਤੇ ਦਾ ਅਰਥ ਤੇਰੇ ਬਣਾਏ ਹੋਏ ਉਹ ਕਹਿੰਦੇ ਪਏ ਨੇ। ਆਖੇ ਦਾਨਵ, ਦੈਂਤ ਵੀ ਕਹਿੰਦੇ ਨੇ। ਹਕੀਕਤ ਇਹ ਜੇ ਜਿਸ ਬੰਦੇ ਨੇ ਮਾੜਾ ਕਰਮ ਕਰਨਾ ਨਾ, ਚੋਰੀ ਕਰਨ ਵਾਲਾ ਵੀ ਕਹਿੰਦਾ ਯਾਰ ਰੱਬਾ ਖੈਰ ਕਰੀ, ਜੇ ਕੁਝ ਗੱਲ ਬਣ ਗਈ ਤੇ ਤੇਰੇ ਦਰ ਤੇ ਕੁਝ ਨਾ ਕੁਝ ਭੇਟਾ ਜ਼ਰੂਰ ਕਰਾਂਗਾ। ਇਹਦਾ ਮਤਲਬ ਕਿਤੇ ਉਹਦੇ ਅੰਦਰ ਇਹ ਗੱਲ ਧਰਮ ਦੀ ਬੈਠੀ ਏ, ਚੋਰੀ ਕਰਨ ਵਾਲਾ ਵੀ ਰੱਬ ਦੀ ਹਸਤੀ ਨੂੰ ਮੰਨਦਾ ਪਿਆ। ਆਖੇ ਦਾਨਵ, ਆਖੇ ਦੇਵ, ਦੇਵਤੇ ਜਿਹੜੇ ਨੇ ਉਹ ਵੀ ਤੇਰੀ ਸਿਫਤ ਕਰਦੇ ਨੇ। ਆਖੇ ਸੁਰ, ਨਰ, ਮੁਨ, ਜਨ, ਸ਼ੇਵ, ਦੇਵਤੇ, ਮਨੁੱਖ, ਜਿਹੜੇ ਮੁਨੀ ਜਾਨੇ ਇਹ ਵੀ ਤੈਨੂੰ ਕਹਿੰਦੇ ਪਏ ਨੇ। ਸਾਹਿਬ ਕਹਿਣ ਲੱਗੇ ਕੇਤੇ ਆਖੇ, ਕੇਤੇ ਦਰ ਤੇ ਕਈ ਜੀਵ ਤੈਨੂੰ ਅੱਜ ਵੀ ਆਖਦੇ ਪਏ ਨੇ, ਆਖੇ ਤੈਨੂੰ ਕਹਿ ਰਹੇ ਨੇ। ਆਖਣ ਪਾਹੇ, ਆਖਣ ਪਾਏ ਦਰ ਤੇ ਕਈ ਕੋਸ਼ਿਸ਼ ਕਰਕੇ ਯਤਨ ਪੈ ਕਰਦੇ ਨੇ ਤੈਨੂੰ ਕਹਿਣ ਦਾ। ਕਈ ਆਖਦੇ ਪਏ ਨੇ, ਕਈ ਤਿਆਰੀ ਪੈ ਕਰਦੇ ਨੇ ਵੀ ਰੱਬ ਬਾਰੇ ਕੁਝ ਕਹਿਣਾ। ਕੇਤੇ ਆਖੇ, ਆਖਣ ਪਾਹੇ, ਕੇਤੇ ਕਈ, ਕਹਿ ਕਹਿ ਉੱਠ ਉੱਠ ਜਾਏ, ਉਹ ਕਈ ਕਈ ਸਾਲ ਤੈਨੂੰ ਕੱਟ ਕੱਟ ਕੇ ਕਹਿ ਕਹਿ ਕੇ ਉੱਠ ਜਾਏ ਦਰ ਤੇ ਦੁਨੀਆਂ ਤੋਂ ਚਲੇ ਗਏ, ਉਹਨਾਂ ਦੀ ਮੌਤ ਹੋ ਗਈ। ਖੱਪ ਗਏ ਕੇਤੇ ਕਹਿ ਕਹਿ ਉੱਠ ਉੱਠ ਜਾਏ। ਤੇ ਸਾਹਿਬ ਕਹਿੰਦੇ ਨੇ ਇੱਕ ਗੱਲ ਤਾਂ ਮੈਂ ਕਹਿ ਸਕਣਾ ਤੇਰੇ ਬਾਰੇ, ਵੀ ਇਹ ਨਹੀਂ ਵੀ ਜਿਹੜੇ ਕਹਿ ਗਏ ਨੇ ਨਾ ਕੁਝ ਪਾ ਲਿਆ। ਕਹਿਣ ਲੱਗੇ ਜਿੱਦਣ ਦੀ ਸ੍ਰਿਸ਼ਟੀ ਬਣਾਈ ਆ, ਜਿੰਨੇ ਦੇਵਤੇ, ਜਿੰਨੇ ਵਿਦਵਾਨ, ਜਿੰਨੇ ਤਪੀ, ਜਿੰਨੇ ਜਪੀ, ਜਿੰਨੇ ਪਿਛਾ ਪੈਦਾ ਕੀਤੇ ਨੀ, ਇੰਨੇ ਹੋਰ ਵੀ ਪੈਦਾ ਹੋ ਜਾਣ ਤੇ ਤੇਰੇ ਬਾਰੇ ਤਿਲ ਮਾਤਰ ਵੀ ਕਿਸੇ ਨੇ ਕੁਝ ਕਹਿਣਾ। ਕਹਿਣ ਲੱਗੇ ਏਤੇ ਕੀਤੇ ਹੋਰ ਕਰੇ, ਏਤੇ ਦਰ ਤੇ ਜਿੰਨੇ ਉੱਤੇ ਕਹਿ ਦਿੱਤੇ ਨੇ, ਇੰਨੇ ਕਿਤੇ ਤੂੰ ਹੋਰ ਪੈਦਾ ਕਰ ਦੇ। ਤੇ ਸਾਹਿਬ ਕਹਿਣ ਲੱਗੇ ਤਾਂ ਆਖ ਮੈਂ ਸਕੈ ਕਹੀ ਕਿ ਕੋਈ ਵੀ ਮਨੁੱਖ ਜਿਹੜਾ ਉਹ ਤੇਰੇ ਬਾਰੇ ਦਾਅਵੇ ਨਾਲ ਕਹਿ ਨਹੀਂ ਸਕੇਗਾ ਮੈਂ ਰੱਬ ਬਾਰੇ ਆਹ ਕੁਝ ਕਹਿ ਚੱਲਿਆ। ਮਹਾਰਾਜ ਫਿਰ ਕਿਰਪਾ ਕਰੋ ਖਾਂ, ਦੱਸੋ ਉਹਦੇ ਬਾਰੇ ਤੁਹਾਡਾ ਕੀ ਖਿਆਲ ਹੈ। ਹੁਣ ਦੇਖੋ ਸਤਿਗੁਰੂ ਪਹਿਲਾਂ ਉਹਨਾਂ ਦੀ ਗੱਲ ਕਰਕੇ ਫਿਰ ਹੁਣ ਆਪਣਾ ਸਿਧਾਂਤ ਦਿੰਦੇ ਨੇ। ਕਹਿਣ ਲੱਗੇ ਸੀ ਤਾਂ ਇੱਕੋ ਕਹਿੰਦੇ ਆ ਜੇਵੜ ਭਾਵੈ ਤੇਵੜ ਹੋਏ, ਸਾਨੂੰ ਕੋਈ ਪਤਾ ਨਹੀਂ, ਜਿੰਨੀ ਉਹਦੀ ਮਰਜ਼ੀ ਉਹਨਾਂ ਵਿਸਤਾਰ ਕਰ ਲੈਂਦਾ, ਉਹ ਦੇਸ਼ ਕਾਲ ਸਮੇਂ ਤੋਂ ਬਾਹਰ ਹੈ। ਜੇਵੜ ਭਾਵੈ ਤੇਵੜ ਹੋਏ, ਇੰਨੀ ਨਿਰਮਾਣਤਾ। ਕਹਿਣ ਲੱਗੇ ਨਾਨਕ ਜਾਣੈ ਸਾਚਾ ਸੋਈ, ਮੇਰਾ ਸੱਚਾ ਵਾਹਿਗੁਰੂ ਜਾਣਦਾ ਹਕੀਕਤ ਇਹ ਵੇ। ਕਹਿੰਦੇ ਨੇ ਮੈਨੂੰ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ, ਇਹਨੂੰ ਕਹਿੰਦੇ ਨੇ ਜਾਣਕਾਰੀ। ਧਿਆਨ ਦਿਆ ਜੇ ਬਾਣੀ ਵਿਚ ਇਕ ਬਚਨ ਹੁੰਦਾ ਸੋਈ ਅਜਾਨ ਕਹਿ ਮੈਂ ਜਾਣਾ, ਜਾਣਨ ਹਾਰ ਨਾ ਸਾਨਾ ਰੇ। ਇਹ ਤਾਂ ਜਾਣਕਾਰੀ ਹੈ ਵੀ ਕੁਝ ਵੀ ਨਾ ਜਾਣਨਾ। ਤੇ ਸਾਹਿਬ ਕਹਿੰਦੇ ਨੇ ਜਿਹੜਾ ਫਿਰ ਦਾਅਵਾ ਕਰਦਾ ਵੀ ਮੇਰੇ ਕੋਲ ਆਓ, ਹੁਣ ਦੁਕਾਨਾਂ ਖੁੱਲੀਆਂ ਹੁੰਦੀਆਂ ਨਾ, ਮੈਂ ਰੱਬ ਨੂੰ ਇੱਕ ਦਿਨ ਚ ਮਿਲਾ ਦਿਉ। ਸਾਡਾ ਬਾਬਾ ਜਿਹੜਾ ਉਹ ਹੱਥ ਚੁੱਕਿਆ ਰੱਬ ਨੂੰ ਮਿਲਾ ਦਿੰਦਾ। ਤੇ ਵੇਖੋ ਇਹੋ ਜਿਹੀਆਂ ਗੱਲਾਂ ਕਰਦੇ ਨੇ ਉਹ। ਬਾਬਾ ਜੀ ਕਹਿੰਦੇ ਨੇ ਜੇ ਕੋ ਆਖੇ ਬੋਲ ਵਿਗਾੜ, ਬੋਲ ਵਿਗਾੜ ਦਾ ਅਖਰੀ ਅਰਥ ਹੁੰਦਾ ਵੈਸੇ ਮੰਦਾ ਬੋਲਣਾ, ਜਾਂ ਬੋਲੀ ਨੂੰ ਵਿਗਾੜ ਕੇ ਬੋਲ ਵਿਗਾੜ ਦਾ ਅਰਥ ਆਪਣੇ ਪਾਏ ਤੋਂ ਉੱਚੀ ਗੱਲ ਕਰਨ ਦੀ ਕੋਸ਼ਿਸ਼ ਕਰਨੀ। ਜੇ ਕੋਈ ਇਹ ਦਾਅਵਾ ਕਰਕੇ ਕਹਿੰਦਾ ਮੈਂ ਰੱਬ ਬਾਰੇ ਜਾਣ ਲਿਆ, ਆ ਨਕਲੀ ਨਿਰੰਕਾਰੀ ਦਾਅਵਾ ਹੀ ਕਰਦਾ ਤੁਰ ਗਿਆ ਨਾ, ਕਿ ਮੈਂ ਰੱਬ ਦੇ ਇੱਕ ਦਿਨ ਵਿਚ ਦਰਸ਼ਨ ਕਰਾ ਦੇਣਾ, ਤੇ ਮੇਰਾ ਗੁਰੂ ਨਾਨਕ ਸਾਹਿਬ ਕਹਿੰਦਾ ਨਹੀਂ ਉਹ ਸਿੱਖੋ جے کو آکھے بول وگاڑوں بابا نہ کہہ دے تاں لکھیا چر گاواراں گوار جڑا سب تو دنیا تے ماں مورخ ہے نا اودی تلنا اودے نال کریو جڑا بول وگاڑ کے کہنا میں رب بارے جان کے آں اودے بارے کوئی جان ہی نہیں جا سکدا جے کو آکھے بول وگاڑ تاں لکھیا چر گاواراں گاوار بس اکو گل کیا کرو داتا جیوڑ پاوے تیوڑ ہوئے نانک جانے سچا سوئے تو جانے تو کڈا وڈے ساڈے کول کوئی ہستی نہیں پر ہاں ایک ذریعہ میرے گرو نے دتا ہے وہ تن گرو گرنتھ صاحب دی بانی دے شبد دی ٹیک پکڑو گے تے اے دے وچوں سارے خزانے مل جانے دے باہر پٹکن دی لوڑ ہی نہیں پٹکنے تا ادوں ہے جدوں اسی گرو گرنتھ صاحب دی بانی پڑھ دے نہیں جدوں بھاونا نال سکھ اس برتی نو لے کے میں گرو کی گود وچ بیٹھ کے بانی پڑھ لگا ویکھو رس آئے گا کہ نہیں بھائی گرداس ایویں نہیں کہہ گئے کہن لگے داتا اے تا دنیا دا ایک سبھا ہے سمندر قیمتی خزانہ نال بھریا ہے پر بھر کے چولیاں او لیندے نے جنہاں نو وچ ڈبن دی جاچ آ جائے پربت پارس کھیرے موتی مونگے پے ہونگے پر لبن گے او جڑے کھوجی بن کے جان گے جنگل وچ پے نے چندن دے روح قیمتی پر لکڑ او لیون گے جنہاں نو سارے میرے داتا گرو گرنتھ صاحب تیرے کل سارے خزانے نے اوندے سارے نے پر چولی او بھرن گے جنہاں نو تیرے وچ ٹبی مارن دی جاچ آگی تاں ہی بھائی صاحب نے کہ جیسے تو سکل دد پورن سمندر دی کہ ہنس مر جیوا نشچے پرساد پاوئی جیسے پربت ہیرا مانک پارس سدھ خنوارا خن جگ وکھے پرٹاوئی جیسے بن بکھے میلا گر سودا کپور سود کے سباسی سو بات بہ ساوئی تیسے گربانی بکھے سکل پدارتھ ہیں ہن شبد ایتھے ایک پدارتھ نہیں عام طور تے لوگ چار پدارتھاں دی گل کر صاحب نے کیا دی کہن لگے تے شبد سکل ورتیا سکل دا مطلب کیڑا پدارتھ ہے جیڑا تیرے گرو کو نہیں تیسے گربانی بکھے سکل پدارتھ ہیں پر شرط جوئی جوئی کھوجے سوئی سوئی نیپ جاوئی جیڑا کھوجن جائے گا او ضرور میرے سائیں تو کچھ پا کے آوے گا انیاں کو بینتیاں پروان کریا جے کل دی ستاویں پوڑی وی لمبیری ہے او آپاں دو حصیاں وچ کران گے کھوئیاں پلاں بخش دینیاں جی واہ گرو جی کا خالصہ واہ گرو جی